ਵਾਹਿਗੁਰੂ ਸਤਨਾਮ ਵਾਹਿਗੁਰੂ ਜੀਉ ਕਿਉਂ ਪਵ ਜਲ ਨਿਧ ਪਾਰੀ ਰਾਖ ਰਾਖ ਮੇਰੇ ਬੀਠੁਲਾ ਜਨ ਸਰਨ ਤੁਮਾਰੀ ਰਹਿਣ ਦਿਨ ਪ੍ਰਭਾ ਤੂੰ ਹੈ ਹੀ ਗਾਵਨਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾ ਤੇਰਾ ਦਿੱਤਾ ਖਾਵਣਾ ਤੇਰਾ ਦਿੱਤਾ ਖਾਵਣਾ ਤੂੰ ਦਾਤਾ ਤੂੰ ਦਾਤਾ ਦਾਤਾ ਤੇਰਾ ਦਿੱਤਾ ਖਾਵਣਾ ਪਗ ਜਨ ਕੈ ਸੰਗ ਪਾਪ ਗੁਆਵਣਾ ਜਨ ਨਾਨਕ ਸਦ ਬਲਕਾਰ ਬਲ ਬਲ ਜਾਵਣਾ ਸਤਨਾਮ ਵਾਹਿਗੁਰੂ ਜੀਉ ਆਸਾ ਕਰ ਪੰਜਵਾਂ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੀਤਰ ਪੰਚ ਗੁਪਤ ਮਨ ਵਾਸੇ ਥਿਰ ਨ ਰਹੇ ਜੈਸੇ ਭਵੇਂ ਉਦਾਸੇ ਪੀਤਰ ਪੰਚ ਗੁਪਤ ਮਨ ਵਾਸੇ ਥਿਰ ਨ ਰਹੇ ਜੈਸੇ ਭਵੇਂ ਉਦਾਸ ਮਨ ਮੇਰਾ ਦਿਆਲ ਸੇਤੀ ਥਿਰ ਨਾ ਰਹੇ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਦਕ ਲੱਗੇ ਰਹਾ ਫੂਲ ਮਾਲਾ ਗਲ ਪੈਰੋਂਗੀ ਹਾਰੋ ਮਿਲੇਗਾ ਪ੍ਰੀਤਮ ਤਬ ਕਰੋਂਗੀ ਸ਼ਿੰਗਾਰੋ ਪੰਚ ਸਖੀ ਹਮ ਏਕ ਪਤਾਰੋ ਪੇੜ ਲਗੀ ਹੈ ਜੀਅੜਾ ਚਾਲਨ ਹਾਰੋ ਪੰਚ ਸਖੀ ਮਿਲ ਰੁਦਨ ਕਰਿਆ ਸਾਹੋ ਪਜੂਤਾ ਪ੍ਰਣਵਤ ਨਾਨਕ ਲੇਖਾ ਦੇਹਾ ਪੰਚ ਸਖੀ ਮਿਲ ਰੁਦਨ ਕਰਿਆ ਸਾਹੋ ਪਜੂਤਾ ਪ੍ਰਣਵਤ ਨਾਨਕ ਲੇਖਾ ਦੇਖਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਅੱਜ ਦੇ ਸ਼ਾਮਾਂ ਦੀ ਦੀਵਾਨਾ ਅੰਦਰ ਥੋੜ੍ਹਾ ਜਿਹਾ ਤਬਦੀਲੀ ਹੋਣ ਕਾਰਨ ਕੁਝ ਕੁ ਸਮਾਂ ਇਕਾਗਰਤਾ ਵਿੱਚ ਵੀ ਅਤੇ ਸੰਗਤ ਦੀ ਗਿਣਤੀ ਵੀ ਘੱਟ ਰਹਿਣੀ ਸੁਭਾਵਿਕ ਹੈ। ਬਾਹਰ ਨਾਲ ਦੇ ਗਰਾਊਂਡ ਅੰਦਰ ਕਬੱਡੀ ਦੀ ਗੇਮ ਚੱਲਣ ਕਾਰਨ, ਦੂਸਰਾ ਬੱਚਿਆਂ ਦੇ ਪ੍ਰੋਗਰਾਮ ਜੋ ਅੱਜ ਤੋਂ ਪ੍ਰਾਰੰਭ ਹੋ ਗਏ ਹਨ ਕੈਂਪ ਦੇ ਰੂਪ ਅੰਦਰ, ਮਾਂ ਪਿਓ ਬੱਚਿਆਂ ਨੂੰ ਲੈ ਕੇ ਵਾਪਸ ਮੁੜ ਰਹੇ ਹਨ। ਜਿਤਨੇ ਕੁ ਸਰੀਰ ਆਪ ਜੀ ਬੈਠੇ ਹੋ, ਆਓ ਰਲ ਮਿਲ ਕੇ ਯਤਨ ਕਰੀਏ ਇਕਾਗਰਤਾ ਬਣੇ। ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਜੀ ਦੇ ਪਵਿੱਤਰ ਜੋ ਸ਼ਬਦ ਚੱਲ ਰਹੇ ਹਨ ਵਿਚਾਰ ਦੇ ਰੂਪ ਅੰਦਰ, ਇਸ ਦੀਵਾਨ ਰਾਖੀ ਆਪ ਜੀ ਦੇ ਸਨਮੁੱਖ ਬੈਠ ਕੇ ਆਪਣੇ ਸਤਿਗੁਰੂ ਦੀ ਉਪਮਾ ਕਰਕੇ ਇਜਾਜ਼ਤ ਲੈਣੀ ਹੈ। ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਅੱਜ ਫਿਰ ਕਿਰਪਾਲਤਾ ਕਰਦਿਆਂ ਅੱਜ ਦੇ ਸ਼ਬਦ ਅੰਦਰ ਸਾਡੇ ਮਨ ਦੀ ਉਸ ਦਸ਼ਾ ਨੂੰ ਬਿਆਨ ਕੀਤਾ ਹੈ, ਜਿਸ ਮਨ ਦੀ ਉਸ ਬੁਰੀ ਦਸ਼ਾ ਤੋਂ ਦੁਨੀਆ ਦਾ ਹਰ ਆਦਮੀ ਦੁਖੀ ਹੋਇਆ ਪਿਆ ਹੈ। ਵਾਹਿਗੁਰੂ ਨੇ ਮਨ ਕੁਝ ਇਹੋ ਜਿਹੀ ਇਹਦੀ ਘਾੜਤ ਘੜ ਕੇ ਬਣਾ ਦਿੱਤਾ ਹੈ ਵੀ ਉਹਦਾ ਮੂੰਹ ਵੀ ਕੋਈ ਨਹੀਂ, ਉਹਦੇ ਹੱਥ ਪੈਰ ਵੀ ਨਹੀਂ ਹਨ, ਉਹਨੂੰ ਖੰਭ ਵੀ ਕੋਈ ਨਹੀਂ ਲੱਗੇ। ਸਤਸੰਗਿਓ, ਉਸ ਕੋਲ ਕੋਈ ਸਾਡੇ ਵਾਂਗੂ ਵੇਖਣ ਲਈ ਅੱਖਾਂ ਵੀ ਨਹੀਂ ਹਨ, ਨੱਕ ਕੰਨ ਵੀ ਨਹੀਂ ਹੈ, ਪਰ ਉਹ ਇਤਨਾ ਸ਼ਕਤੀਸ਼ਾਲੀ ਹੈ ਮਨੁੱਖੀ ਮਨ ਭਈ ਉਹਦਾ ਕੋਈ ਸਰੂਪ ਨਾ ਹੋਣ ਦੇ ਬਾਵਜੂਦ ਉਹ ਹੀ ਸਾਡੇ ਕੋਲ ਸਾਰਾ ਕੁਝ ਕਰਵਾ ਰਿਹਾ। ਅਤੇ ਸਾਹਿਬ ਕਹਿੰਦੇ ਉਹਦੀ ਸਪੀਡ ਇਤਨੀ ਵੱਧ ਹੈ ਮਨੁੱਖੀ ਮਨ ਦੀ ਭਈ ਇੰਨੀ ਅੱਜ ਤੱਕ ਕੋਈ ਵੀ ਦੁਨੀਆਦਾਰ ਆਦਮੀ ਤੇਜ਼ ਚੀਜ਼ ਨਹੀਂ ਬਣਾ ਸਕਿਆ। ਇੱਕ ਛਿੰਨ ਦੇ ਅੰਦਰ ਚਾਰ ਕੁੰਟਾਂ ਵਿੱਚ ਘੁੰਮ ਕੇ ਫਿਰ ਆ ਜਾਣਾ, ਇਹ ਕੇਵਲ ਆਦਮੀ ਦਾ ਮਨ ਹੀ ਕਰ ਸਕਦਾ ਹੈ। ਹੁਣ ਜਿਹੜਾ ਛਿੰਨ ਦੇ ਅੰਦਰ ਚਾਰ ਕੁੰਟਾਂ ਵਿੱਚ ਘੁੰਮ ਕੇ ਆ ਜਾਏ ਕਿੰਨਾ ਕੁ ਤੇਜ਼ ਹੋਏਗਾ, ਅਤੇ ਇਤਨੀ ਤੇਜ਼ ਰਫ਼ਤਾਰ ਵਾਲੀ ਚੀਜ਼ ਨੂੰ ਅਸੀਂ ਪਕੜਨਾ ਚਾਹੁੰਦੇ ਹਾਂ, ਕਿਉਂਕਿ ਸਾਹਿਬ ਕਹਿੰਦੇ ਜਿੰਨਾ ਚਿਰ ਉਹਨੂੰ ਪਕੜੋਗੇ ਨਹੀਂ ਉਨ੍ਹਾਂ ਚਿਰ ਤੁਸੀਂ ਜ਼ਿੰਦਗੀ 'ਚ ਚੈਨ ਨਹੀਂ ਲੈ ਸਕੋਗੇ, ਸ਼ਾਂਤ ਨਹੀਂ ਹੋ ਸਕੋਗੇ, ਸਕੂਨ ਨਹੀਂ ਮਿਲੇਗਾ। ਅਤੇ ਇਤਨੀ ਹੁਣ ਸ਼ਕਤੀਸ਼ਾਲੀ ਚੀਜ਼ ਨੂੰ ਪਕੜਨ ਲਈ ਪਿਆਰਿਓ ਸਾਨੂੰ ਕੋਈ ਉਹਦੇ ਨਾਲੋਂ ਵਧੇਰੇ ਜਿਹੜਾ ਸ਼ਕਤੀਸ਼ਾਲੀ ਹੋਵੇ ਉਹਦਾ ਹੀ ਟੇਕ ਆਸਰਾ ਲੈਣਾ ਪਵੇਗਾ। ਜੇ ਇੱਕ ਗੱਡੀ 100 ਦੀ ਸਪੀਡ 'ਤੇ ਚੱਲ ਰਹੀ ਹੈ, ਤੁਸੀਂ ਚੱਲੋ 20 'ਤੇ ਕਹੋ ਉਹਨੂੰ ਪਕੜਨਾ ਹੈ, ਅਤੇ ਲੋਕ ਕਹਿਣਗੇ ਕਿਹੜਾ ਮਖੌਲ ਅਤੇ ਐਵੇਂ ਸਮਾਂ ਬਰਬਾਦ ਕਰੀ ਜਾ ਰਿਹਾ। 100 'ਤੇ ਜਾਣ ਵਾਲੇ ਨੂੰ ਪਕੜਨ ਲਈ ਤੁਹਾਡੇ ਕੋਲ 150 ਦੀ ਸਪੀਡ ਹੋਏ ਤਾਂ ਹੀ ਉਹਨੂੰ ਮਿਲੋਗੇ, ਪਕੜੋਗੇ। ਪਰ ਜਿਹੜਾ ਇੱਕ ਛਿੰਨ ਅੰਦਰ ਚਾਰ ਕੁੰਟਾਂ ਵਿੱਚ ਘੁੰਮ ਕੇ ਆ ਜਾਂਦਾ ਏ, ਸਤਸੰਗਿਓ ਅੱਜ ਤੱਕ ਇੰਨੀ ਤੇਜ਼ ਰਫ਼ਤਾਰ ਦਾ ਕੋਈ ਯੰਤਰ ਸਾਡੇ ਕੋਲੋਂ ਨਹੀਂ ਬਣ ਪਾਇਆ ਅਤੇ ਨਾ ਅਸੀਂ ਕਦੇ ਬਣਾ ਸਕਾਂਗੇ। ਵਿਗਿਆਨ ਜਿਤਨੀ ਮਰਜ਼ੀ ਤਰੱਕੀ ਕਰ ਜਾਵੇ ਫਿਰ ਉਹਦੇ ਨਾਲੋਂ ਸ਼ਕਤੀਸ਼ਾਲੀ ਕੋਈ ਹੈ ਜੇ ਉਸ ਮਨ ਨੂੰ ਕੋਈ ਪਕੜ ਸਕਦਾ ਏ, ਉਹ ਹੈ ਗੁਰੂ ਕੇ ਪਿਆਰਿਓ ਮੇਰੇ ਸਤਿਗੁਰੂ ਜੀ ਦਾ ਪਵਿੱਤਰ ਸ਼ਬਦ, ਉਹਨੂੰ ਪਕੜ ਸਕਦਾ ਏ। ਸ਼ਬਦ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਇਤਨੀ ਤੇਜ਼ ਦੌੜ ਵਾਲੇ ਮਨ ਨੂੰ ਕੋਈ ਪਕੜ ਸਕੇ। ਸ਼ਬਦ ਤੋਂ ਭਾਵ ਕਈ ਵਾਰ ਬਜ਼ੁਰਗ ਬਾਅਦ ਵਿੱਚ ਪੁੱਛਦੇ ਵੀ ਨੇ, ਜਦੋਂ ਅਸੀਂ ਸ਼ਬਦ ਕਹੀਏ ਪਿਆਰਿਓ ਉਹਦਾ ਅਰਥ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ। ਜਦੋਂ ਸ਼ਬਦ ਅਤੇ ਨਾਮ ਕਹੀਏ ਉਹਦਾ ਅਰਥ ਹੁੰਦਾ ਵਾਹਿਗੁਰੂ ਵਾਹਿਗੁਰੂ, ਉਹਦਾ ਅਰਥ ਹੁੰਦਾ ਮੂਲ ਮੰਤਰ। ਇਹਦੇ ਤੋਂ ਇਲਾਵਾ ਕੋਈ ਹੋਰ ਨਹੀਂ ਕੋਈ ਸ਼ਬਦ ਵੱਖਰਾ। ਰਾਧਾ ਸੁਆਮੀਆਂ ਨੇ ਪੰਜ ਸ਼ਬਦ ਬਣਾਏ ਨੇ, ਉਹਨਾਂ ਦੇ ਨਾਮ ਰੱਖੇ ਨੇ ਓਅੰਕਾਰ ਅਰੰਕਾਰ ਨਿਰੰਕਾਰ ਨਿਰੰਜਨ ਇਤਿਆਦਿਕ। ਸਾਡੇ ਵਿੱਚ ਕੋਈ ਉਹ ਸ਼ਬਦ ਨਹੀਂ ਜਿਹੜਾ ਸਤਿਗੁਰੂ ਜੀ ਕਿਸੇ ਨੂੰ ਦੱਸਣ ਨਾ, ਉਹ ਪਰਦੇ 'ਚ ਰੱਖਦੇ ਨੇ। ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਸ਼ਬਦ ਵਿੱਚੋਂ ਵੇਖਦੇ ਹਾਂ। ਉਹਦਾ ਕਾਰਨ ਹੈ ਸਤਸੰਗਿਓ, ਉਹ ਅਕਾਲ ਪੁਰਖ ਵਾਹਿਗੁਰੂ ਦੀ ਸਮਝ ਹੀ ਇਹ ਸ਼ਬਦ ਤੋਂ ਪੈਂਦੀ ਹੈ। ਉਹਦਾ ਕਾਰਨ ਦੁਪਹਿਰੇ ਵੀ ਵਿਚਾਰ ਚੱਲਦੀ ਸੀ ਵੀ ਸ਼ਬਦ ਆਇਆ ਹੀ ਅਕਾਲ ਪੁਰਖ ਦੇ ਘਰੋਂ ਕਹਿ ਵਿਚੋਲਾ ਬਣ ਕੇ ਸਾਡੀ ਅਤੇ ਉਸ ਪਰਮ ਆਤਮਾ ਦੀ ਆਪਸ ਵਿੱਚ ਸੰਧੀ ਮੇਲ ਮਿਲਾਪ ਕਰਾਉਣ ਵਾਸਤੇ। ਇਹਦੇ ਤੋਂ ਇਲਾਵਾ ਹੋਰ ਕੋਈ ਨਹੀਂ ਜਿਹੜਾ ਇਹ ਮਿਲਾਪ ਕਰਵਾ ਸਕਦਾ ਹੋਵੇ, ਉਹ ਕੇਵਲ ਗੁਰੂ ਕਾ ਸ਼ਬਦ ਹੈ। ਸਤਸੰਗਿਓ, ਹੁਣ ਦੇਖੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਨੇ ਸਾਨੂੰ ਜਦੋਂ ਵੀ ਗੁਰੂ ਕੋਲ ਆਈਏ ਤਾਂ ਹਜ਼ੂਰ ਕਹਿੰਦੇ ਨੇ ਇਸ ਮਨ ਨੂੰ ਜ਼ਰੂਰ ਪਕੜੋ, ਪਰ ਪਕੜਨ ਦੀ ਯੁਗਤੀ ਦੱਸਦੇ ਨੇ ਗੁਰੂ ਸ਼ਬਦ ਨਾਲ ਪਕੜੋ। ਕਿਉਂਕਿ ਇਹ ਮਨ ਜਦੋਂ ਨਾਮ ਪਕੜਿਆ ਜਾਵੇ ਤਾਂ ਸਾਡਾ ਜੀਵਨ ਇਹ ਦੈਂਤ ਵਰਗਾ ਬਣਾ ਦਿੰਦਾ ਹੈ, ਜੇ ਪਕੜਿਆ ਜਾਵੇ ਤਾਂ ਦੇਵਤਿਆਂ ਵਰਗਾ, ਜੇ ਖੁੱਲ੍ਹਾ ਰਹੇ ਤਾਂ ਦੋਜਕ ਜਿਉਂਦਿਆਂ ਜੀ ਇਹ ਨਰਕ ਬਣਾ ਦਿੰਦਾ ਹੈ, ਜੇ ਪਕੜਿਆ ਜਾਵੇ ਸਾਹਿਬ ਕਹਿੰਦੇ ਨੇ ਫਿਰ ਵੈਕੁੰਠ ਤਾਂ ਛੱਡੋ, ਕਿਸੇ ਹੋਰ ਸੱਚਖੰਡ ਦੀ ਵੀ ਲੋੜ ਮੁੱਕ ਜਾਂਦੀ ਹੈ। ਇਹਦੇ ਕੋਲ ਦੋਨੋਂ ਪੱਖ ਨੇ, ਤਾਂ ਹੀ ਮੇਰੇ ਸਤਿਗੁਰੂ ਕਦੇ ਇਹਨੂੰ ਝਿੜਕਦੇ ਨੇ, ਇਹਦੀ ਤੁਲਨਾ ਕੁੱਤੇ ਨਾਲ ਕਰਦੇ, ਖੋਤੇ ਨਾਲ ਕਰਦੇ ਨੇ, ਹਾਥੀ ਨਾਲ ਕਰਨਗੇ ਪਿਆਰਿਓ, ਤੇਜ਼ ਖਰਨ ਨਾਲ ਕਰਨਗੇ ਸਤਿਗੁਰੂ ਪਿਤਾ ਜੀ ਨੂੰ ਚੰਚਲ ਕਹਿ ਕੇ। ਪਰ ਇਹਦੀ ਤਾਰੀਫ ਵੀ ਬਹੁਤ ਕੀਤੀ ਗਈ ਹੈ ਵੀ ਇਸ ਮਨ ਦੀ, ਇਹਨੂੰ ਪਿਆਰਾ ਵੀ ਕਿਹਾ ਏ। ਇਹ ਹੀ ਮਨ ਨੇ ਜਿਹੜਾ ਪਿਆਰਿਓ ਗੁਰੂ ਸ਼ਬਦ ਦੀ ਪਕੜ ਵਿੱਚ ਆ ਕੇ ਇੱਕ ਨਿੱਕੇ ਜਿਹੇ ਆਦਮੀ ਨੂੰ ਇਹ ਤਿੰਨ ਲੋਕਾਂ ਨੂੰ 14 ਲੋਕਾਂ ਦੀ ਇਹ ਸੋਝੀ ਦਵਾ ਦਿੰਦਾ ਹੈ। ਉਹ ਵੀ ਸਾਹਿਬ ਨੇ ਇਸ ਮਨ ਦੁਆਰਾ ਹੀ ਉਹ ਸਾਰੀ ਯੁਗਤੀ ਰੱਖੀ ਏ। ਜਿਹੜਾ ਇਹੀ ਕਾਰਨ ਜੇ ਅੱਜ ਸਤਿਗੁਰੂ ਜੀ ਨੇ ਉਹ ਸ਼ਬਦ ਲੜੀ ਵਾਰੇ ਉਹਦੇ ਵਿੱਚ ਦੱਸਿਆ ਹੈ ਵੀ ਇਹ ਮਨ ਜਿਹੜਾ ਸਦਾ ਚੰਚਲ ਏ, ਜਿਹੜਾ ਖਿਲਦਾ ਏ, ਇਹ ਕਿਉਂ ਇਹ ਇਸ ਨੂੰ ਇਹ ਕਿਉਂ ਜ਼ਿਆਦਾ ਚੰਚਲ ਹੋ ਰਿਹਾ, ਅਤੇ ਦੂਸਰਾ ਦੱਸਿਆ ਨੇ ਇਹਨੂੰ ਪਕੜਿਆ ਕਿਵੇਂ ਜਾ ਸਕਦਾ ਹੈ। ਸਤਸੰਗਿਓ, ਮੈਂ ਬੇਨਤੀ ਕਰਾਂ ਰੱਬ ਦੀ ਕਿਰਪਾ ਤੋਂ ਬਗੈਰ ਇਸ ਮਨ ਨੂੰ ਪਕੜਨ ਦੀ ਸੋਝੀ ਨਹੀਂ ਜੇ ਆਉਂਦੀ। ਦੁਨੀਆ 'ਚ ਲੱਖਾਂ ਨਹੀਂ ਅਰਬਾਂ ਲੋਕ ਨੇ ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਵੀ ਸਾਡੇ ਅਸੀਂ ਮਨ ਦਾ ਟਿਕਾਓ ਚਾਹੁੰਦੇ ਹਾਂ, ਉਦਾਂ ਸ਼ਾਂਤੀ ਕਹਿਣਗੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਸ਼ਾਂਤੀ ਭੰਗ ਸਾਡਾ ਮਨ ਕਰ ਰਿਹਾ ਹੈ। ਉਹਨਾਂ ਨੂੰ ਗਿਆਨ ਨਹੀਂ, ਉਹ ਕਦੇ ਨਹੀਂ ਜਾਣਗੇ। ਜਦੋਂ ਮਨੁੱਖ ਸਤਿਗੁਰੂ ਪਰਮੇਸ਼ਰ ਜਾਂ ਧਰਮ ਦੀ ਦੁਨੀਆ ਵਿੱਚ ਵੜਦਾ ਏ, ਉਦੋਂ ਸਭ ਤੋਂ ਪਹਿਲਾਂ ਇਹਨੂੰ ਪਤਾ ਲੱਗਦਾ ਏ ਵੀ ਮੈਨੂੰ ਖਰਾਬ ਕਰਦਾ ਮੇਰਾ ਮਨ, ਉਸ ਮਨ ਨੂੰ ਮੈਂ ਟਿਕਾਣਾ ਏ, ਉਹਦੇ 'ਚੋਂ ਮੈਂ ਕੁਝ ਸੁੱਖ ਪੈਦਾ ਕਰਨੇ ਨੇ, ਅਤੇ ਉਸ ਵਾਸਤੇ ਫਿਰ ਇਹ ਯਤਨਸ਼ੀਲ ਹੁੰਦਾ ਏ। ਤੁਸੀਂ ਦੇਖੋ ਇੱਕ ਦੋ ਬਚਨ ਪਹਿਲਾਂ ਸ਼ਬਦ ਨੂੰ ਸਮਝਣ ਲਈ, ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਸੁਲਤਾਨਪੁਰ ਜਦੋਂ ਵੇਈ ਨਦੀ 'ਚੋਂ ਆਏ ਨੇ ਤਾਂ ਸ਼ਮਸ਼ਾਨ ਘਾਟ ਚਲੇ ਗਏ, ਲੋਕਾਈ ਵਿੱਚ ਰੌਲਾ ਪੈ ਗਿਆ, ਹਜ਼ੂਰ ਸ਼ਮਸ਼ਾਨ ਘਾਟ ਵਿੱਚ ਕਿਉਂ ਬੈਠੇ ਨੇ, ਅਤੇ ਬੈਠੇ ਨਹੀਂ ਆਪਣੀ ਰਸਨਾ ਤੋਂ ਇੱਕ ਦੁਨੀਆ ਨਾਲੋਂ ਵੱਖਰਾ ਹੀ ਗੀਤ ਗਾਈ ਜਾ ਰਹੇ ਨੇ ਜਿਹੜਾ ਅੱਜ ਤੱਕ ਕਿਸੇ ਨੇ ਨਹੀਂ ਗਾਇਆ। ਉਹਨਾਂ ਦਾ ਅਰਥ ਭਾਵੇ ਨਾ ਕਮ ਹਿੰਦੂ ਨਾ ਮੁਸਲਮਾਨ, ਅੱਲੇ ਰਾਮ ਕੇ ਪਿੰਡ ਪਰਾਣ, ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ, ਅੱਲਾ ਅਤੇ ਰਾਮ ਇਕੱਠੇ ਕਨ, ਇਹ ਕੋਈ ਦੋ ਹਸਤੀਆਂ ਦੇ ਨਾਂ ਨਹੀਂ, ਬੜੇ ਕਹਿਰਾਂ। ਹੁਣ ਮੁਸਲਮਾਨਾਂ ਦਾ ਰਾਜ ਸੁਭਾਵਕ ਕਿ ਉਹਨਾਂ ਨਹੀਂ ਇਹ ਕੁਝ ਜ਼ਿਆਦਾ ਸਵਾਲ ਕਰਨੇ ਨੇ। ਗੁਲਾਮਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ, ਜਿਨ੍ਹਾਂ ਕੋਲ ਰਾਜ ਭਾਗ ਹੋਵੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਅਸਰ ਹੁੰਦਾ ਹੈ। ਨਵਾਬ ਕੋਲ ਗੱਲ ਗਈ, ਮੁਖੀ ਕਾਜ਼ੀ ਕੋਲ ਗਏ, ਜਾ ਕੇ ਕਹਿਣ ਲੱਗੇ, ਸਤਿਗੁਰੂ ਜੇ ਸੱਚੀ ਮੁੱਚੀ ਕੋਈ ਫਰਕ ਨਹੀਂ ਤੁਹਾਨੂੰ ਨਜ਼ਰ ਆਉਂਦਾ, ਉਹਨਾਂ ਦੀ ਸੋਚ ਛੋਟੀ ਸੀ ਨਾ, ਉਹ ਨਹੀਂ ਸਮਝ ਸਕੇ ਸਮਰੱਥ ਗੁਰੂ ਜੀ ਕਿੱਥੋਂ ਬੋਲ ਰਹੇ ਨੇ, ਸਮਰੱਥ ਗੁਰੂ ਜੀ ਕੀ ਕਹਿਣਾ ਚਾਹੁੰਦੇ ਨੇ। ਕਹਿਣ ਲੱਗੇ, ਜੇ ਸੱਚੀ ਮੁੱਚ ਕੋਈ ਫਰਕ ਨਹੀਂ, ਆਓ ਸਾਡੇ ਨਾਲ ਨਮਾਜ਼ ਅਦਾ ਕਰੋ। ਸਾਹਿਬ ਕਹਿੰਦੇ, ਜ਼ਰੂਰ ਕਰਾਂਗੇ। ਜੇ ਖੁਦਾ ਨੂੰ ਯਾਦ ਕਰਨ ਵਾਲਿਆਂ ਨਾਲ ਗੁਰੂ ਨਾਨਕ ਸਾਹਿਬ ਨਹੀਂ ਸ਼ਾਮਲ ਹੋਣਗੇ ਤਾਂ ਹੋਰ ਕੌਣ ਹੋਏਗਾ। ਜ਼ਰੂਰ ਚੱਲਾਂਗੇ। ਚਲੇ ਜਾਂਦੇ ਨੇ, ਨਮਾਜ਼ ਅਦਾ ਹੋ ਜਾਂਦੀ ਏ, ਪਰ ਮੇਰੇ ਸਮਰੱਥ ਗੁਰੂ ਜੀ ਮੁਸਕਰਾਈ ਜਾ ਰਹੇ ਨੇ, ਖਿੜਖਿੜਾ ਕੇ ਹੱਸੀ ਜਾ ਰਹੇ ਹਨ। ਹੁਣ ਕੀ ਪਤਾ ਅਣਜਾਣ ਬੰਦੇ ਨੂੰ ਜਦੋਂ ਸਤਿਗੁਰੂ ਹੱਸਣ ਤਾਂ ਇਹਦਾ ਕੀ ਅਰਥ ਏ। ਬਹੁਤ ਪਿਆਰਾ ਇੱਕ ਮਹਾਂਪੁਰਖ ਵਿਦਵਾਨ ਬੰਦੇ ਨੇ ਪਿਆਰਿਓ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਹੱਸਦੇ ਸੀ ਨਾ, ਉਹਨਾਂ ਦੇ ਹੱਸਣ ਦੇ ਨਾਲ ਇੱਕ ਵਾਰ ਸਾਹਮਣੇ ਬੈਠੇ ਸਰੋਤਿਆਂ ਦੇ ਕਰੋੜਾਂ ਪਾਪ ਝੜ ਜਾਂਦੇ ਸਨ। ਸਤਿਗੁਰੂ ਮੁਸਕਰਾ ਦੇਣ, ਉਹਨਾਂ ਦੀ ਖੁਸ਼ੀ ਭਰੀ ਨਿਗਾਹ ਪੈ ਜਾਵੇ, ਕਰੋੜਾਂ ਪਾਪ ਅੰਦਰੋਂ ਦਗਦ ਹੋ ਜਾਂਦੇ, ਝੜ ਜਾਂਦੇ ਨੇ। ਸਤਸੰਗਿਓ, ਸਤਿਗੁਰੂ ਜੀ ਨੂੰ ਪ੍ਰਸੰਨ ਕਰਨਾ ਇਹ ਕਿਸੇ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਹੁਣ ਸਤਿਗੁਰੂ ਜੀ ਇਹਨਾਂ ਦੇ ਪਖੰਡ 'ਤੇ ਹੱਸ ਰਹੇ ਨੇ, ਕਹਿਣ ਲੱਗੇ, ਕਿਉਂ ਮੁਸਕਰਾਏ ਹੋ, ਨਮਾਜ਼ ਨਹੀਂ ਅਦਾ ਕੀਤੀ। ਸਾਹਿਬ ਕਹਿਣ ਲੱਗੇ, ਤੁਹਾਡਾ ਸਰੀਰ ਨਮਾਜ਼ ਅਦਾ ਕਰ ਰਿਹਾ ਏ, ਤੁਹਾਡਾ ਮਨ ਗੈਰ ਹਾਜ਼ਰ ਏ। ਇੱਕ ਕੋਈ ਘੋੜੀ ਵਛੇਰੀ ਸੰਭਾਲ ਰਿਹਾ, ਇੱਕ ਕੋਈ ਘੋੜੇ ਖਰੀਦ ਰਿਹਾ ਏ, ਤੁਹਾਡਾ ਮਨ ਤਾਂ ਘੋੜਿਆਂ ਕੋਲ ਏ। ਜਿਨ੍ਹਾਂ ਦਾ ਮਨ ਬਾਹਰ ਹੋਵੇ ਉਹਨਾਂ ਨਾਲ ਗੁਰੂ ਨਾਨਕ ਪਿਤਾ ਜੀ ਸ਼ਾਮਲ ਨਹੀਂ ਹੁੰਦੇ। ਮਨ ਸ਼ਾਮਲ ਹੋਵੇ ਅਤੇ ਗੁਰੂ ਨਾਲ ਹੋਵੇ, ਦੂਸਰੇ ਸ਼ਬਦਾਂ 'ਚ ਇਸ ਤਰ੍ਹਾਂ ਕਹਿ ਲਓ, ਗੁਰੂ ਦੇ ਨਾਲ ਹੋਣ ਦੀ ਨਿਸ਼ਾਨੀ ਇਹ ਵੇ ਭਈ ਮਨ ਜਿਹੜਾ ਏ ਉਹ ਜੋ ਕੁਝ ਮੂੰਹ ਬੋਲਦਾ ਉਹ ਮਨ ਵੀ ਬੋਲ ਰਿਹਾ, ਅਤੇ ਜਿੱਥੇ ਦੋਨੋਂ ਇੱਕ ਨੇ ਉੱਥੇ ਸਤਿਗੁਰੂ ਸਾਹਿਬ ਕਹਿੰਦੇ ਨਾਲ ਨੇ। ਮਨ ਤਣਾਅ ਹੋਵੇ ਅਤੇ ਸਤਿਗੁਰੂ ਸ਼ਾਮਲ ਨਹੀਂ ਹੋ ਰਹੇ। ਜੇ ਕਲਗੀਆਂ ਵਾਲੇ ਪਿਤਾ ਜੀ ਨੇ ਅੰਮ੍ਰਿਤ ਸੰਚਾਰ ਕੀਤਾ, ਅੱਜ ਤੱਕ ਪੰਜ ਪਿਆਰੇ ਇੱਕੋ ਹੀ ਸ਼ਰਤ ਲਾਉਂਦੇ ਨੇ ਵੀ ਜਿੰਨੇ ਵੀਰ ਭੈਣ ਆਇਓ ਅੰਮ੍ਰਿਤ ਛਕਣ, ਮਨ ਕਰਕੇ ਆਇਓ ਕਿ ਕਿਸੇ ਦੇ ਧੱਕੇ ਤਕਾਏ ਆਇਓ। ਜੇ ਤੁਹਾਡਾ ਮਨ ਮੰਨਦਾ ਏ ਤਾਂ ਅੰਮ੍ਰਿਤ ਦੀ ਦਾਤ ਮਿਲੇਗੀ, ਜੇ ਮਨ ਅਜੇ ਨਹੀਂ ਮੰਨਦਾ ਤਾਂ ਇਸ ਦਰਗਾਹ ਵਿੱਚੋਂ ਚਲੇ ਜਾਓ, ਤੁਹਾਨੂੰ ਅੰਮ੍ਰਿਤ ਦੀ ਦਾਤ ਨਹੀਂ ਮਿਲਣੀ। ਬੜੀ ਇਹਦੀ ਕੀਮਤ ਏ। ਇਹ ਨਾਲ ਹੋਵੇ ਤਾਂ ਅੰਮ੍ਰਿਤ ਮਿਲਦਾ ਏ, ਇਹ ਨਾਲ ਹੋਵੇ ਗੁਰੂ ਨਾਨਕ ਸਾਹਿਬ ਨਾਲ ਸ਼ਾਮਲ ਹੋ ਜਾਂਦੇ ਨੇ। ਤਾਂ ਹੀ ਮੇਰੇ ਸਾਹਿਬਾਂ ਨੇ ਗੁਰੂ ਰਾਮਦਾਸ ਪਿਤਾ ਜੀ ਨੇ ਨਾ ਪਵਿੱਤਰ ਬਾਣੀ ਅੰਦਰ ਕਹਿਣ ਲੱਗੇ, ਇਸ ਮਨ ਨੂੰ ਪਕੜਨ ਵਾਲਿਓ ਇਹਨੂੰ ਆਵਾਜ਼ਾਂ ਮਾਰਿਆ ਕਰੋ। ਆਵਾਜ਼ ਤੋਂ ਭਾਵ ਇਹ ਨਹੀਂ ਵੀ ਉਂਝੀ ਆਵਾਜ਼ ਮਾਰੀ ਜਾਵੇ। ਸਾਹਿਬ ਕਹਿੰਦੇ ਭਾਵ ਗੁਰੂ ਕੇ ਸ਼ਬਦ ਦਾ ਟੇਕ ਆਸਰਾ ਲੈਣਾ, ਇਹ ਆਵਾਜ਼ ਮਾਰਨੀ ਨਾਲੇ ਮਨ ਨੂੰ ਬਾਹਰ ਨਾ ਜਾਣ ਦੇਣਾ, ਇਹਨੂੰ ਪਕੜ ਪਕੜ ਕੇ ਲਿਆਉਣਾ। ਸਾਹਿਬ ਦੇ ਪਵਿੱਤਰ ਸ਼ਬਦ ਵੀ ਨੇ ਨਾ, ਸਾਹਿਬ ਕਹਿੰਦੇ ਨੇ ਵੇ ਮਨ ਪਰਦੇਸੀ, ਉਹ ਪਰਦੇਸਾਂ ਵਿੱਚ ਫਿਰਨ ਵਾਲੇ ਮਨਾਂ ਤੂੰ ਘਰੇ ਵਾਪਸ ਆ ਜਾ। ਕਿਉਂ? ਜਦੋਂ ਇਹ ਘਰ ਆਵੇ ਉਦੋਂ ਹੀ ਦਰਅਸਲ ਹਿਰਦਾ ਘਰ ਵੱਸਦਾ ਹੈ। ਹੁਣ ਮੈਂ ਬੇਨਤੀ ਇਸ ਕਰਕੇ ਕੀਤੀ ਵੀ ਮਨ ਦੀ ਕੀਮਤ ਬੜੀ ਏ, ਪਰ ਪਤਾ ਉਦੋਂ ਲੱਗਦਾ ਜਦੋਂ ਸਤਿਗੁਰੂ ਜੀ ਦੇ ਕੋਈ ਬਚਨਾਂ ਨੂੰ ਕਬੂਲ ਕਰਦਾ। ਅੱਜ ਸੁਣੋ, ਇਸ ਮਨ ਦੀ ਚੰਚਲਤਾਈ ਕਿਉਂ ਬਣਦੀ ਏ। ਸਾਹਿਬਾਂ ਨੇ ਕਿਰਪਾ ਕੀਤੀ, ਕਹਿਣ ਲੱਗੇ, ਮਨ ਮੇਰਾ ਦਇਆਲ ਸੇਤੀ ਥਿਰ ਨਾ ਰਹੇ। ਮੇਰਾ ਮਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਤੀ ਸਥਿਰ ਨਹੀਂ ਰਹਿੰਦਾ, ਬਾਕੀ ਜਗ੍ਹਾ ਰਹਿੰਦਾ ਏ। ਇਹਨੂੰ ਪਿਆਰਿਓ ਦੁਨੀਆ ਦੇ ਕਿਸੇ ਕੰਮ 'ਤੇ ਲਾ ਦਿਓ, ਕਦੇ ਖਰਾਬ ਨਹੀਂ ਕਰਦਾ, ਰੁੱਝ ਜਾਂਦਾ ਏ। ਪੂਰਾ ਦਾ ਪੂਰਾ ਪੜ੍ਹਾਈ ਵਿੱਚ ਰੁੱਝ ਜਾਏਗਾ, ਲਿਖਾਈ 'ਚ ਰੁੱਝੇਗਾ, ਕੰਮ ਕਾਰ ਵਿੱਚ ਨਹੀਂ ਇਹ ਤੰਗ ਕਰਦਾ, ਪਰ ਜਦੋਂ ਵਾਹਿਗੁਰੂ ਕਹਿਣ ਲੱਗੋਗੇ ਉਦੋਂ ਇਹ ਰੁਕਾਵਟ ਬਣ ਕੇ ਖਲੋ ਜਾਂਦਾ, ਟਿਕਣ ਦਾ ਨਾਂ ਨਹੀਂ ਲੈਂਦਾ। ਸਾਹਿਬ ਕਹਿਣ ਲੱਗੇ ਕਿਉਂ ਐਸਾ ਹੋਇਆ? ਉਹਦਾ ਕਾਰਨ ਦੱਸਦੇ ਨੇ, ਲੋਭੀ, ਕਪਟੀ, ਪਾਪੀ, ਪਾਖੰਡੀ, ਮਾਇਆ, ਅਧਕ ਲੱਗੈ ਰਹਾਉ। ਰਹਾਉ ਦੀ ਪੰਕਤੀ ਇਹ, ਅਸੀਂ ਇਹਦੇ ਨਾਲ ਪਾਪ ਕੀਤੇ ਨੇ, ਲਾਲਚ ਕੀਤਾ ਈ, ਕਪਟ ਜੋ ਕੀਤਾ ਈ, ਪਾਖੰਡ ਕੀਤਾ, ਅੰਦਰੋਂ ਕੁਛ ਹੋਰ ਅਤੇ ਬਾਹਰੋਂ ਹੋਰ, ਮਾਇਆ ਨਾਲ ਜੁੜੇ ਹਾਂ। ਇਹ ਸਾਰੇ ਦੇ ਸਾਰੇ ਔਗਣ ਇਹਦੇ ਨਾਲ ਜੁੜ ਗਏ ਨੇ, ਇਹਨਾਂ ਨੂੰ ਹੋਰ ਬੜਾਵਾ ਮਿਲਦਾ ਹੈ, ਇਹ ਹੋਰ ਇਹ ਤੇਜ਼ ਹੋ ਗਿਆ ਈ। ਤਾਂ ਹੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਨਾ, ਜਦੋਂ ਸਿੱਖੀ ਦੀ ਦਾਤ ਦਿੱਤੀ, ਅਤੇ ਅਸੀਂ ਕਈ ਵਾਰ ਅਣਜਾਣ ਪੁਣੇ ਵਿੱਚ ਇਹ ਵੀ ਕਹਿੰਦੇ ਹਾਂ, ਅੰਦਰ ਦੀ ਸਿੱਖੀ ਚਾਹੀਦੀ, ਬਾਹਰੋਂ ਕੋਈ ਜ਼ਰੂਰੀ, ਬਸ ਉਹਦਾ ਇਹ ਜਵਾਬ ਜੇ ਸਤਸੰਗਿਓ, ਸਤਿਗੁਰੂ ਜੀ ਨੇ ਜਿੱਥੇ ਬਾਣੀ ਪੜ੍ਹਨ ਵਾਸਤੇ ਕਹਿੰਦੇ ਨੇ, ਨਾਮ ਜਪਣ ਲਈ ਕਹਿੰਦੇ ਨੇ, ਉੱਥੇ ਚਾਰ ਬੱਜਰ ਕੁਰਹਿਤਾਂ ਤੋਂ ਬਚਣ ਲਈ ਕਿਉਂ ਕਹਿੰਦੇ ਨੇ? ਕਿਉਂਕਿ ਜੇ ਬੰਦਾ ਨਾਮ ਵੀ ਜਪੇ, ਬਾਣੀ ਵੀ ਪੜ੍ਹੇ, ਅਤੇ ਨਾਲ ਉਹ ਚਾਰ ਬੱਜਰ ਕੁਰਹਿਤਾ ਕਰੇ, ਇਸ ਅੱਖ ਨਾਲ ਪਰਾਇਆ ਰੂਪ ਵੀ ਤੱਕਦਾ ਖੋਏ, ਇਹ ਤਾਂ ਮੈਲ ਓਨੀ ਇਕੱਠੀ ਕਰੀ ਜਾ ਰਿਹਾ ਹੈ। ਗੁਰੂ ਕੇ ਪਿਆਰਿਓ, ਜੇ ਇਹ ਮਨ ਪਾਠ ਦੇ ਨਾਲ ਨਾਲ ਇਹਦੇ ਤੋਂ ਇਲਾਵਾ ਇਹ ਭੱਖ ਅਭੱਖ ਵੀ ਖਾਈ ਜਾ ਰਿਹਾ, ਮਾਸ ਆਦਿਕ, ਇਹ ਹੋਰ ਗੰਦਾ ਹੋ ਗਿਆ। ਜੇ ਇਹਦੇ ਨਾਲ ਨਸ਼ੇ ਦੀ ਵਰਤੋਂ ਕਰਦਾ ਏ, ਇਹਨੇ ਹੋਰ ਭਟਕ ਜਾਣਾ ਏ। ਜੇ ਇਹ ਰੋਮਾਂ ਦੀ ਬੇਅਦਬੀ ਕਰਦਾ ਏ, ਇਹਨੇ ਹੋਰ ਭਟਕ ਜਾਣਾ ਏ। ਸਾਹਿਬਾਂ ਨੇ ਇਹ ਪਾਬੰਦੀ ਲਾਈ, ਇਹਦਾ ਸੰਬੰਧ, ਆਪ ਜੀ ਸਿਆਣੇ ਹੋ, ਗੁਰੂ ਨਾਲ ਜੁੜੇ ਹੋਏ ਹੋ, ਮੈਂ ਤਾਂ ਕੇਵਲ ਜੋ ਸਤਿਗੁਰੂ ਜੀ ਦੇ ਘਰ ਦੇ ਅੰਦਰ ਵਰਤ ਰਿਹਾ ਏ, ਉਹ ਤੁਹਾਡਾ ਹੀ ਗਿਆਨ ਤੁਹਾਨੂੰ ਤੋਂ ਸੁਣਾ ਕੇ ਸਾਂਝਾ ਕਰ ਰਿਹਾ। ਕੇਵਲ ਗੁਰੂ ਸਾਹਿਬ ਜੀ ਨੇ ਇਹ ਜੋ ਬਖਸ਼ਿਆ ਕੀਤੀਆਂ ਨੇ ਸਾਡੇ 'ਤੇ, ਇਹ ਵਾੜ ਲਾਈਏ, ਇਹਦਾ ਸਾਰਾ ਕੁਝ ਦਾ ਇਸ ਮਨ ਨਾਲ ਔਗਣਾਂ ਦੀ, ਇਹ ਪਾਪਾਂ ਦੀ ਮੈਲ ਲਾਹਣ ਵਾਸਤੇ ਸਤਿਗੁਰੂ ਜੀ ਨੇ ਕੀਤਾ ਹੁਕਮ। ਐਵੇਂ ਨਹੀਂ ਵੀ ਇੱਕ ਕੇਵਲ ਫੈਸ਼ਨ ਏ ਵੀ ਪੰਜ ਕਕਾਰ ਬਈ ਹਰ ਬੰਦੇ ਨੂੰ ਪਹਿਨਾ ਦਿਓ, ਨਹੀਂ, ਇਹਦਾ ਇਹਦੇ ਨਾਲ ਸੰਬੰਧ ਹੈ। ਸਾਹਿਬ ਕਹਿੰਦੇ ਨੇ ਇਹ ਮਨ ਜਦੋਂ ਲੋਭੀ ਹੋਏਗਾ, ਇਸ ਨੂੰ ਪੂਰਾ ਕਰਨ ਲਈ ਕਿਸੇ ਦਾ ਹੱਕ ਵੀ ਮਾਰੇਗਾ, ਜਦੋਂ ਹੱਕ ਮਾਰੇਗਾ ਕਾਮਯਾਬ ਨਾ ਹੋਵੇ, ਇਹ ਫਿਰ ਕਪਟ ਵੀ ਕਰੇਗਾ, ਜਦੋਂ ਇਹ ਕਪਟ ਕਰੇਗਾ ਪਿਆਰਿਓ, ਇਹ ਪਾਪ ਕਰ ਕਰਕੇ ਜੋ ਨਹੀਂ ਚਾਹੀਦਾ ਉਹ ਵੀ ਕੰਮ ਕਰੀ ਜਾ ਰਿਹਾ, ਫਿਰ ਉੱਪਰੋਂ ਲੋਕਾਂ ਸਾਹਮਣੇ ਸੱਚਾ ਵੀ ਬਣਨਾ, ਪਾਖੰਡ ਵੀ ਆ ਗਿਆ। ਬਸ ਇਹ ਸਾਰਾ ਕੁਝ ਕਹਿ ਇਸ ਮਨ ਨੂੰ ਹੋਰ ਜਿਹੜਾ ਚੰਚਲ ਬਣਾ ਕੇ ਰੱਬ ਦੇ ਚਰਨਾਂ ਵਿੱਚ ਜੁੜਨ ਨਹੀਂ ਦਿੰਦਾ, ਇਹ ਰੁਕਾਵਟ ਏ, ਇਹ ਇਹਦੇ ਰਸਤੇ ਵਿੱਚ ਮੁਸ਼ਕਲਾਂ ਨੇ। ਸਾਹਿਬਾਂ ਨੇ ਕਿਰਪਾ ਕੀਤੀ, ਕਹਿਣ ਲੱਗੇ, ਭੀਤਰ ਪੰਚ ਗੁਪਤ ਮਨ ਵਾਸੇ, ਥਿਰ ਨਾ ਰਹੇ ਜੈਸੇ ਭਵੇਂ ਉਦਾਸੇ। ਇਹ ਹੁਣ ਇਸ ਮਨ ਦੀ ਫੌਜ ਪੰਜਾਂ ਦੀ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਝੂਠ ਨਿੰਦਾ ਚੁਗਲੀ ਦੁਵੈਸ਼ ਈਰਖਾ, ਇਹ ਸਾਰਾ ਕੁਝ ਇਹਦਾ ਪਰਿਵਾਰ, ਇਹ ਮੁਖੀ ਪੰਜ ਨੇ, ਪਰ ਅੱਗੋਂ ਇਹਨਾਂ ਦਾ ਧੀ ਪੁੱਤਰ ਹੋਰ ਅਨੇਕਾਂ ਨੇ ਇਹਨਾਂ ਦੇ ਨਾਲ। ਮੇਰੇ ਗੁਰੂ ਦਾਤਾ ਜੀ ਕਹਿਣ ਲੱਗੇ, ਇਹ ਜਿਹੜੇ ਕਹਿਣ ਅੰਦਰ ਗੁਪਤ ਵੱਸਦੇ, ਇਹ ਫਿਰ ਸਥਿਰ ਨਹੀਂ ਰਹਿਣ ਦਿੰਦੇ, ਭਟਕਾਈ ਫਿਰਦੇ ਨੇ, ਕਦੇ ਕੋਈ ਅੱਗ ਬਲ ਪੈਂਦੀ ਅੰਦਰ, ਕਦੇ ਕੋਈ, ਬਸ ਉਹਨਾਂ ਦੇ ਆਖੇ ਅਸੀਂ ਲੱਗੀ ਜਾ ਰਹੇ ਹਾਂ, ਸਾਡੀ ਆਪਣੀ ਮਰਜ਼ੀ ਕੋਈ ਨਹੀਂ, ਇਹ ਟਿਕਣ ਨਹੀਂ ਦਿੰਦੇ ਦਿਨ ਰਾਤ। ਪਰ ਸਾਹਿਬਾਂ ਦਾ ਬਚਨ ਏ, ਦੇਖੋ ਭਾਈ, ਜਿਨ੍ਹਾਂ ਦੇ ਆਖੇ ਲਾ ਕੇ ਅਸੀਂ ਹੁਣ ਕਰਮ ਕਰਦੇ ਨਾ ਬੁਰੇ, ਜਦੋਂ ਰੱਬ ਲੇਖਾ ਲੈਂਦਾ ਹੈ ਨਾ, ਬੜੀ ਅਜੀਬ ਜੀ ਕਹਾਣੀ ਜੇ, ਲੇਖਾ ਉਦੋਂ ਪੰਜਾਂ ਨੇ ਨਹੀਂ ਦੇਣਾ, ਉਹ ਸਾਡੀ ਜਿੰਦ ਨੇ ਦੇਣਾ ਏ, ਆਤਮਾ ਨੇ, ਉਦੋਂ ਛੱਡ ਜਾਣਗੇ। ਗੁਰੂ ਗ੍ਰੰਥ ਸਾਹਿਬ ਜੀ ਅੰਦਰ ਨਾ ਭਗਤ ਕਬੀਰ ਸਾਹਿਬ ਜੀ ਦੀ ਰਚਨਾ ਤੋਂ ਇੱਕ ਪਵਿੱਤਰ ਸ਼ਬਦ ਦਾ, ਅਸੀਂ ਅਕਸਰ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਏ, ਅਤੇ ਉਦੋਂ ਕੀਰਤਨ ਦੇ ਰੂਪ ਅੰਦਰ ਉਹ ਅਸੀਂ ਸ਼ਬਦ ਸੁਣਦੇ ਹਾਂ, ਉਹਦੀਆਂ ਅੰਤਲੀਆਂ ਪੰਕਤੀਆਂ ਤੁਹਾਨੂੰ ਯਾਦ ਨੇ, ਕਹਿਤ ਕਬੀਰ ਸੁਣੋ ਰੇ ਸੰਤੋ, खेत की करो नबेरा, अब की बार बख्श बंदे को बौर न पव जल फेरा। सतसंगियो, पर ये शब्द नू कदे ध्यान नाल वेखो, ये अरदास कदों कीती जांदी कै। मैं कई बार अपने प्यारे वीरां राखी सिंघां नू कहिना, भई इहदा संबंध तां जौन नाल सी, मौत नाल ते कई नहीं सी, पर असी शुरू कर लिया, इस करके हुण प्रचलित हो चुका है। शब्द देखी गावां जियो धर महतो, बसै पंच किरसाना, नैनू नकटू श्रवनू रसपत, इंद्री कहया न माना। बाबा अब न बसो ए गाऊं, करी करी का लेखा मांगे कायत चेतू नाओ रखाओ। फिर सतगुरु जी का बचन है, धर्म राय जब लेखा मांगे बाकी निकसी भारी, पंच किरसान वा भाग है लै बांध्यो जियो दरबारी। कहत कबीर सुनो रे संतो, खेत ही करो नबेरा, अब की बार बख्श बंदे को बौर ना पव जल फेरा। हुण देखो इहदे अर्थ सन, भई आ शरीर साडा एक पिंड है, इहदे अंदर एक जिंद वस रही कै साडी। सात संगत, वह जिंद नू घेरा पा लिया पंजा ने, वह पंज की करदे ने, साडे इस अंदर नू गंदा करन लई, दुखी करन लई। वह ना पंज जिहड़े उन्हां दा आगू है मन, पंजा नाल उन्हां दी फौज, वह साडे तो नैनू अखां दे रही पाप करवांदे ने। नकटू नक राही, साहब कहिंदे ने सरब नू कन्ना राही, रस पदार्थ हुंदा जुबान जीबा, इहदे राही ये सारे बेकाबू होए फिरदे ने। बंदा अखां नाल जो मर्जी वेखी जा रहा है, ते इनू सगों चंगा लगदा है, पराया रूप वेख के, पराया किसी का घर वधिया वेख के। साहब कहिंदे इहदे आखे लग के वेख्या, ये भी दुख कट्ठा कर लिया। नक नाल सुगंधियां लईयां, जीब नाल झूठ बोले, ते कई तरह के रस लए, ये कहन लगे पंजे करवांदे रहे। ते हुण की हो गया, जदों धर्मराज ने लेखा मंगना शुरू किया ना जिंद कोलों, ते बहुत सारा करजा ते पाप निकले। उदों क्या भी दिओ हुण साथ, लेखा दिओ धर्मराज नूं, उदों ये पंजे एकदम भज जांदे ने। जिंद विचारी कल्ली काबू आ जांदी कै, इहदे नाल उह निभदे नहीं। प्यारिओ, पहला उहदे आखे लगे जिंद दी सुनी नहीं, हुण जिंद कल्ली रह गई, हुण कुरलांदी कै। कहिंदे ने जदों सोझी आए उदों अरदास कीती, वाहिगुरू हुण मैं इन्हां पंजां वाली फौज दे पिंड विच नहीं रहना, मेरे कोलों लेखा मंगिया जाणा ई, मेरे ते किरपा करो। भई हुणे इसे जीवन दे अंदर नबेड़ा करना है, भई इन्हां पंजां तों साडा खहिड़ा छुट जावे। ये अरदास करनी सी, भई इसे वार अकाल पुरख जी बख्श लो सानू, इन्हां पंजां तों साडा खहिड़ा छुड़ा दिओ। ये अंदरों अरजोई करनी सी जिउंदियां जी। जदों किसी दी मौत ही हो गई, उदों किवें वह पंजां तों छुट्टेगा, उह ते शरीर विच ही ने। इन्हां ते उन्ना चिर नाल रहना जिन्ना चिर शरीर है, ते जदों जिंद नूं लेखे देने पैण प्यारिओ, उदों बहुत मुश्किल हुंदी है। भगत कबीर साहब कहिंदे जदों बंदा करदा ना पाप, उदों लोकां तों छिपाई जांदा है, कहिंदा किसे नहीं पता लगा। जे लग भी गया दो चारां नूं, ते कहिंदा की फर्क पैंदा, जिते इन्नी दुनिया नरकां नूं जाएगी, एक मैं भी चला जाऊंगा। गल ते दी ठीक है, पर जदों जांदा है उदों कुरलांदा बहुत है। मैं तो पिछले दिनों च बेनती कर रहा साना, बंदा एवें कई गल्लां बोली जा रहे, इहनूं सोझी कुछ नहीं, इहनूं पता नहीं नरक दा। जदों सच्ची मुच्ची पैंदी ना सिर ते, फिर बहुत भजदा है। मैं पिछले दिनों च बेनती कर रहा सा, सवेर दे दीवान अंदर जदों अज्ञानी बंदे नूं कहो ना, भई तू नाम जप, तू छड़ दे बुरे कर्म, ना करिया कर ऐखो जे गंदे कर्म, जेडे गुरु नूं चंगे नहीं लगदे, समाज नूं चंगे नहीं लगदे। ते जवाब हुंदा ए, नाले ते कहिंदे उह सारा कुछ रब आपे ही करांदा ए। ते हुण जदों करांदा पिया रब आप, ਅਤੇ ਮੇਰੇ ਕੋਲ ਬੁਰੇ ਕਰਵਾ ਰਿਹਾ ਅਤੇ ਛੁਡਾ ਕਿਉਂ ਰਹੇ ਹੋ, ਮੈਨੂੰ ਕਰਨ ਦਿਓ। ਗੱਲ ਵੀ ਠੀਕ ਹੈ, ਜਦੋਂ ਅਸੀਂ ਕਹਿੰਦੇ ਵੀ ਹਾਂ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਉਹਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੋ ਸਕਦਾ। ਜੋ ਕੁਝ ਵੀ ਜਗਤ ਵਿੱਚ ਹੋ ਰਿਹਾ ਰੱਬ ਦੇ ਹੁਕਮ ਵਿੱਚ ਹੋ ਰਿਹਾ ਹੈ। ਬਿਲਕੁਲ ਅਸੀਂ ਕਹਿੰਦੇ ਹਾਂ, ਇੱਕ ਵਾਰ ਨਹੀਂ ਸਾਹਿਬਾਂ ਨੇ ਇਸ ਗੱਲ ਨੂੰ ਸੈਂਕੜੇ ਵਾਰ ਕਿਹਾ ਹੈ ਭਾਈ ਉਹਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਖਿਲ ਸਕਦਾ। ਅਤੇ ਉਹਦਾ ਦਲੀਲ ਹੁੰਦੀ ਹੈ ਫਿਰ ਮੈਂ ਬੁਰੇ ਕਰਮ 'ਤੇ ਉਹਨੇ ਮੈਨੂੰ ਲਾਇਆ ਏ ਅਤੇ ਮੈਂ ਲੱਗਾ ਖੋਇਆ ਵਾਂ। ਅਤੇ ਬਜ਼ੁਰਗ ਲੋਕ ਬੜੇ ਸਿਆਣੇ ਨੇ, ਮਹਾਤਮਾ ਕਹਿੰਦੇ ਇੱਕ ਚੋਰ ਨੂੰ ਰੋਕਿਆ, ਨਾ ਚੋਰੀਆਂ ਕਰਿਆ ਕਰ, ਕਿੰਨੇ ਕੁ ਪਾਪ ਕਰੇਗਾ, ਲੇਖਾ ਦੇਣਾ ਔਖਾ ਹੋ ਜਾਏਗਾ। ਅਤੇ ਉਹ ਕਹਿਣ ਲੱਗਾ ਰੱਬ ਆਪੇ ਹੀ ਕਰਵਾਉਂਦਾ ਏ, ਮੈਨੂੰ ਕਰ ਲੈਣ ਦਿਓ, ਨਾ ਰੋਕੋ, ਕਿਉਂਕਿ ਰੱਬ ਦੇ ਹੁਕਮ 'ਚ ਹੀ ਮੈਂ ਕਰ ਰਿਹਾ। ਕਹਿੰਦੇ ਗੱਲ ਤਾਂ ਤੇਰੀ ਠੀਕ ਹੈ। ਕੁਝ ਸਮੇਂ ਬਾਅਦ ਉਹਦੀ ਚੋਰ ਜਿਹੜਾ ਸੀ ਉਹ ਫੜਿਆ ਗਿਆ। ਜਦੋਂ ਪੁਲਿਸ ਨੇ ਪਾਇਆ ਲੰਮਾ, ਜਦੋਂ ਐਨ ਰਗੜਾਈ ਕੀਤੀ ਉਹਦੀ, ਫਿਰ ਕਵੇ ਮੈਨੂੰ ਛੁਡਾ ਲਓ। ਮਹਾਤਮਾ ਕਹਿੰਦੇ ਉਹ ਰੱਬ ਆਪ ਹੀ ਕੁੱਟ ਰਿਹਾ, ਪੁਲਿਸ ਵਾਲੇ ਥੋੜ੍ਹਾ ਵਿਚਾਰੇ ਕੁੱਟਦੇ ਨੇ, ਇਹਨਾਂ ਦੀ ਕੀ ਹੱਥ ਹੈ ਵੀ ਇਹ ਕੁੱਟਣ। ਰੱਬ ਕੁੱਟ ਰਿਹਾ ਜਿਹੜਾ ਚੋਰੀ ਕਰਵਾ ਰਿਹਾ ਸੀ, ਇਹਨੂੰ ਹੱਸ ਕੇ ਖਾ ਤਾਂ ਕਿ ਤੈਨੂੰ ਪਤਾ ਲੱਗੇ ਵੀ ਰੱਬ ਕੀ ਕੁਛ ਕਰਦਾ ਹੈ। ਬੰਦੇ 'ਤੇ ਜਿੰਨਾ ਚਿਰ ਮੁਸ਼ਕਲ ਨਹੀਂ ਆਉਂਦੇ, ਉਹਨਾਂ ਚਿਰ ਸ੍ਰਿਸ਼ਟੀ ਦੇ ਮਾਲਕ ਨੂੰ ਵੀ ਮਖੌਲ ਹੀ ਕਰਦਾ ਹੈ, ਸਮਝਦਾ ਹੀ ਨਹੀਂ ਕੁਛ ਉਹਦੀ ਕੀਮਤ ਨੂੰ। ਜਦੋਂ ਪੈਂਦੀ ਹੈ ਤਾਂ ਫਿਰ ਦੁਖਾਈਆਂ ਦਿੰਦਾ, ਕੌਣ ਬਚਾਓ। ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਇਹ ਵੀ ਪਿਆਰਿਓ, ਬਚਣ ਦਾ ਕੁਛ ਸਮਾਂ ਹੁੰਦਾ ਜੇ, ਜੀਵਨ ਸੰਭਾਲਣ ਦਾ, ਇਵੇਂ ਇਸ ਨਹੀਂ ਸੋਚਣਾ ਚਾਹੀਦਾ। ਅੱਗੇ ਦੀ ਗੱਲ ਨੂੰ ਪਾਓ, ਭਾਈ ਸਾਹਿਬ ਕਹਿੰਦੇ ਜੇ ਭਲਾ ਘਰ ਨੂੰ ਲੱਗ ਜੇ ਅੱਗ, ਉਦੋਂ ਕਹੋ ਭਾਈ ਹੁਣ ਖੂਹ ਪੁੱਟਣਾ ਏ, ਪਾਣੀ ਕੱਢਣਾ ਏ, ਫਿਰ ਘਰ ਦੀ ਅੱਗ ਬੁਝਾਵਾਂਗੇ। ਭਲਾ ਉਹ ਖੂਹ ਪੁੱਟਣ ਜੋਗਾ ਤੁਹਾਡੇ ਕੋਲ ਸਮਾਂ ਹੋਏਗਾ? ਇਹਨਾਂ ਮੁਲਕਾਂ ਅੰਦਰ ਤਾਂ ਪਹਿਲਾਂ ਹੀ ਪਾਣੀ ਦਾ ਪ੍ਰਬੰਧ ਕਰਕੇ ਰੱਖਿਆ ਹੋਇਆ, ਜਗ੍ਹਾ ਜਗ੍ਹਾ 'ਤੇ ਅੱਗ ਲੱਗੇ ਤਾਂ ਉੱਥੋਂ ਹੀ ਪਾਣੀ ਲਵੋ। ਜੇ ਥੋੜ੍ਹਾ ਜਿਹਾ ਦੂਰ ਵੀ ਜਾਣਾ ਪਵੇ ਤਾਂ ਅੱਗ ਤਾਂ ਵੀ ਨਹੀਂ ਬੁੱਝਣੀ। ਅਤੇ ਜੇ ਬੰਦਾ ਕਵੇ ਘਰ ਨੂੰ ਅੱਗ ਲੱਗੀ ਤਾਂ ਖੂਹ ਪੁੱਟ ਕੇ ਪਾਣੀ ਕੱਢਾਂ ਅਤੇ ਫਿਰ ਬੁਝਾਵਾਂ, ਪਿਆਰਿਓ ਉਹਦਾ ਘਰ ਤਾਂ ਬੜੀ ਛੇਤੀ ਸੜ ਚੁੱਕਾ ਹੋਏਗਾ, ਉਹਦੇ ਤੋਂ ਨਹੀਂ ਬਚਾਇਆ ਜਾਣਾ। ਜਦੋਂ ਕੋਈ ਬੰਦਾ ਜ਼ਿੰਦਗੀ ਭਰ ਪਾਪ ਕਰਦਾ, ਜਦੋਂ ਉਹਦਾ ਲੇਖਾ ਰੱਬ ਲੈਣ ਲੱਗਦਾ ਏ, ਅਤੇ ਉਸ ਲੇਖੇ ਨੂੰ ਪਿਆਰਿਓ ਉਸ ਵਕਤ ਕਹੀਏ ਹੁਣ ਨਾਮ ਜਪ ਕੇ ਵੀ ਛੁਡਾ ਲਾਂਗੇ, ਫਿਰ ਨਹੀਂ ਓਨਾ ਸਮਾਂ ਹੁੰਦਾ। ਪਰ ਬੰਦਾ ਸਮਝਦਾ ਨਹੀਂ, ਇੰਨਾ ਇਹ ਗਹਿਰੀ ਨੀਂਦ 'ਚ ਸੌਂ ਗਿਆ ਏ, ਇਹ ਮੰਨਦਾ ਹੀ ਨਹੀਂ ਵੀ ਲੇਖਾ ਦੇਣਾ ਪਵੇਗਾ ਕਿ ਨਹੀਂ ਦੇਣਾ ਪਵੇਗਾ। ਬਹੁਤਾਤ ਵੀ ਤੁਹਾਨੂੰ ਲੋਕ ਮਿਲਣਗੇ ਜਿਹੜੇ ਕਹਿਣਗੇ ਵੀ ਲੇਖਾ ਕਿੱਥੇ, ਵੀ ਸਾਰਾ ਕੁਝ ਇੱਥੇ ਹੀ ਏ, ਅਤੇ ਰੱਬ ਇੱਥੇ ਵੀ ਤਾਂ ਲੈ ਰਿਹਾ ਨਾ ਸਾਹਮਣੇ, ਉਹ ਤਾਂ ਇੱਕ ਪੜਦਾ ਹੀ ਏ। ਕੁਝ ਚੀਜ਼ਾਂ ਨੂੰ ਆਤਮਾ ਵੇਖਦੀ, ਕੁਝ ਨੂੰ ਅਸੀਂ ਵੇਖ ਸਕਦੇ ਹਾਂ। ਸਤਿਗੁਰੂ ਪਰਮੇਸ਼ਰ ਅਤੇ ਮਹਾਤਮਾ ਨੂੰ ਦੋਨੋਂ ਦੁਨੀਆਂ ਦਿਸਦੀਆਂ ਨੇ ਸਾਨੂੰ, ਇੱਕ ਸਾਡੇ ਸਾਹਮਣੇ ਥੋੜ੍ਹੇ ਲੇਖੇ ਦੇ ਰਹੇ ਨੇ ਲੋਕ। ਅਰਦਾਸ ਕਰਨੀ ਚਾਹੀਦੀ ਵਾਹਿਗੁਰੂ ਨਾ ਲਵੇ, ਪਰ ਜਦੋਂ ਬੰਦਾ ਬੰਦਾ ਬਣਦਾ ਹੀ ਨਹੀਂ, ਪਰ ਜੋ ਹੋ ਰਿਹਾ ਹੈ। ਇੱਕ ਨਾ ਇੱਧਰ ਪਹਾੜਾਂ ਵਾਲੀ ਸਾਈਡ ਇੱਕ ਮਹਾਤਮਾ ਦਾ ਨਾਂ ਸੀ ਕਾਲੇ ਮੂੰਹ ਵਾਲਾ ਸੰਤ, ਕਾਲੇ ਮੂੰਹ ਵਾਲਾ। 10 ਕੁ ਸਾਲ ਪਹਿਲਾਂ ਆਤਮ ਮਾਰਗ ਵਿੱਚ ਇਹ ਲੇਖ ਵੀ ਛਪਿਆ ਉਹਦੇ ਸੰਬੰਧ ਅੰਦਰ। ਸੰਤ ਬਾਬਾ ਵਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਉਹ ਮੈਗਜ਼ੀਨ ਕੱਢਦੇ, ਹੁਣ ਵੀ ਨਿਕਲਦਾ। ਉਸ ਮੈਗਜ਼ੀਨ ਵਿੱਚ ਉਹ ਇਹ ਲੇਖ ਆਏ 3-4 ਇਕੱਠੇ ਲੇਖੇ ਦੇ ਸੰਬੰਧ ਅੰਦਰ, ਕਾਲੇ ਮੂੰਹ ਵਾਲਾ ਸੰਤ। ਵਿਦਵਾਨ ਸੱਜਣ ਚਲੇ ਗਏ, ਕੋਈ ਮਹਾਤਮਾ ਇਕੱਲੇ ਇਕੱਲੇ ਬੈਠੇ ਨੇ, ਰੱਬ ਦੀ ਯਾਦ ਅੰਦਰ ਦਰਸ਼ਨ ਕਰੀਏ, ਸ਼ਾਇਦ ਕੋਈ ਹੋਰ ਜੁਗਤੀ ਦੱਸਣ। ਜਿਹੋ ਜਿਹਾ ਰੱਬ ਨੇ ਕਿਸੇ ਦਾ ਅੰਦਰ ਬਣਾਇਆ ਉਹਦੀ ਭੁੱਖ ਹੁੰਦੀ, ਉਸੇ ਤਰ੍ਹਾਂ ਦਾ ਵਾਹਿਗੁਰੂ ਅੱਗੋਂ ਮਿਲਾਪ ਕਰਵਾਈ ਜਾਂਦਾ ਹੈ। ਜਦੋਂ ਗਏ ਉਹਨੂੰ ਕਹਿਣ ਲੱਗੇ ਜੀ ਤੁਹਾਨੂੰ ਕਾਲੇ ਮੂੰਹ ਵਾਲਾ ਸੰਤ ਕਿਉਂ ਕਹਿੰਦੇ ਨੇ? ਉਹ ਕਹਿਣ ਲੱਗਾ ਜੀ ਤੁਸੀਂ ਜਾਓ, ਅਸੀਂ ਇੰਨੀ ਦੂਰ ਬੈਠੇ ਹਾਂ ਇਕਾਂਤ ਵਿੱਚ, ਇੱਥੇ ਵੀ ਆ ਕੇ ਤੰਗ ਕਰਦੇ ਹੋ। ਉਹ ਨਾ ਮੁੜੇ ਖਹਿੜੇ ਪੈ ਗਏ, ਨਿਮਰਤਾ ਨਾਲ ਬੇਨਤੀ ਕਰੀ ਗਏ, ਕਹਿੰਦੇ ਮੈਨੂੰ ਸੰਤ ਨਾ ਕਹੋ, ਲੋਕ ਕਹਿੰਦੇ ਮੈਨੂੰ ਇਕੱਲਾ ਕਾਲੇ ਮੂੰਹ ਵਾਲਾ ਕਹੋ। ਉਹ ਕਹਿੰਦੇ ਜੀ ਇਹ ਤੁਹਾਡੀ ਨਿਮਰਤਾ ਹੈ, ਲੋਕ ਕਈ ਗੱਲਾਂ ਧੱਕੇ ਨਾਲ ਹੀ ਬਣਾ ਦਿੰਦੇ ਨੇ। ਜਦੋਂ ਉਹ ਕਹਿੰਦੇ ਪੂਰੀ ਗੱਲ ਦੱਸੋ ਕੀ, ਕਹਿੰਦੇ ਸੁਣੋ ਫਿਰ, ਕਹਿੰਦੇ ਮੈਂ ਕਿਸੇ ਕੰਪਨੀ ਦੇ ਅੰਦਰ ਮੈਨੇਜਰ ਸੀ ਅਤੇ ਉੱਥੇ ਕੰਮ ਕਰਦਾ ਸੀ, ਜਿਹੜਾ ਮੇਰਾ ਮਾਲਕ ਸੀ ਸੇਠ, ਉਹ ਬਹੁਤ ਅਮੀਰ ਆਦਮੀ, ਪਰ ਉਹਨੂੰ ਮੇਰੇ 'ਤੇ ਭਰੋਸਾ ਬਹੁਤ ਸੀ। ਜੋ ਮੈਂ ਮਰਜ਼ੀ ਕਰੀ ਜਾਵਾਂ, ਉਹਨੇ ਕਦੇ ਪੁੱਛਿਆ ਨਹੀਂ ਸੀ, ਜਿੱਥੇ ਮਰਜ਼ੀ ਸਾਈਨ ਕਰਾਵਾਂ, ਲੈਣ ਦੇਣ ਬੜਾ ਮੇਰੇ 'ਤੇ ਯਕੀਨ ਹੋ ਗਿਆ। ਮੇਰੇ ਘਰ ਸੰਤਾਨ ਨਹੀਂ ਸੀ, ਪਰ ਉਹਨੇ ਮੇਰੇ ਕੋਲ ਭਰੋਸਾ ਕੀਤਾ, ਘਰ ਵਾਲੀ ਨਾਲ ਸਲਾਹ ਕੀਤੀ ਵੀ ਜਿੱਥੇ ਮਰਜ਼ੀ ਸਾਈਨ ਕਰ ਦਿੰਦਾ ਏ, ਆਓ ਇਹਦਾ ਵੀ ਕੰਮ ਕਰੀਏ। ਉਹਨੇ ਸਾਰੀ ਜ਼ਮੀਨ ਜੋ ਜਾਇਦਾਦ ਸੀ ਉਹਦੇ ਕਾਗਜ਼ ਤਿਆਰ ਕਰ, ਕਹਿੰਦਾ ਮਾੜਾ ਜਿਹਾ ਇੱਥੇ ਸਾਈਨ ਕਰਿਓ, ਕਰਾ ਲੈ ਸਾਰੀ ਉਹ ਪੂੰਜੀ ਆਪਣੇ ਨਾਂ ਲਵਾ ਲਏ। ਉਦੋਂ ਬਾਅਦ ਉਹਦੀ ਬੋਲੀ ਬਦਲ ਗਈ। ਉਹ ਆਖਣ ਲੱਗਾ, ਸ਼ਾਹ ਵੀ ਤੂੰ ਦਿਨੋਂ ਦਿਨ ਬੋਲਦਾ ਬਹੁਤ ਭੈੜਾ ਏ, ਤੂੰ ਰਹਿਣਾ ਰਹੋ, ਨਹੀਂ ਤਾਂ ਤੈਨੂੰ ਅਸੀਂ ਇੱਥੋਂ ਨੌਕਰੀ ਤੋਂ ਕੱਢ ਦੇ। ਉਹ ਕਹਿੰਦਾ, ਸੇਠ ਜੀ ਤੁਸੀਂ ਨਹੀਂ ਕੱਢਣਾ, ਮੈਂ ਤੁਹਾਨੂੰ ਕੱਢ ਚੁੱਕਾ, ਜਿੰਨੇ ਕੁ ਦਿਨ ਰਹਿਣਾ ਜੇ ਰਹੋ, ਨਹੀਂ ਤਾਂ ਬਾਹਰ ਹੋਵੋ, ਆਹ ਕਾਗਜ਼ ਮੇਰੇ ਨਾ ਮੇਰੇ ਸਾਹਮਣੇ ਨੇ, ਮੇਰੀ ਸਾਰੀ ਪੂੰਜੀ। ਸੇਠ ਨੇ ਹੌਕਾ ਲਿਆ, ਉਹ ਮਰ ਗਿਆ। ਜਦੋਂ ਮਰ ਗਿਆ ਉਹ ਹੌਕੇ ਨਾਲ, ਅਤੇ ਕਹਿੰਦੇ ਇੱਧਰ ਪੈਸਾ ਬੜਾ ਸੀ, ਬੜੇ ਖੁਸ਼। ਸਾਲ ਕੁ ਬਾਅਦ ਰੱਬ ਨੇ ਪੁੱਤਰ ਵੀ ਦੇ ਦਿੱਤਾ, ਹੋਰ ਹੌਂਸਲਾ ਵੱਧ ਗਿਆ। ਲੈ ਇਹ ਤਾਂ ਤਕੜਾ ਲੋਕ ਧਰਮ ਦਾ ਐਵੇਂ ਜੂਲਾ ਪਾਈ ਫਿਰਦੇ ਨੇ, ਰੱਬ ਲੇਖੇ ਲੈਂਦਾ, ਕਿੱਛੇ ਰੱਬ ਹੈ, ਜਦੋਂ ਪਾਪ ਨਹੀਂ ਸਾਂ ਕਰਦਾ ਉਦੋਂ ਗਰੀਬ ਸਾਂ, ਏਡਾ ਵੱਡਾ ਕੀਤਾ, ਅਮੀਰ ਵੀ ਹੋ ਗਿਆ, ਪੁੱਤ ਵੀ ਮਿਲ ਗਿਆ। ਹੁਣ ਜਿਸ ਬੰਦੇ ਕੋਲ ਪੁੱਤ ਵੀ ਹੋਵੇ ਅਤੇ ਪੈਸਾ ਵੀ ਹੋਵੇ, ਰੱਬ ਹੀ ਬਚਾਵੇ ਅਤੇ ਬੰਦਾ ਬਚਦਾ, ਨਹੀਂ ਤਾਂ ਇਹ ਕਿਉਂ ਪਾਪਾਂ ਤੋਂ ਬਚਦਾ ਹੀ। ਪੈਸੇ ਨਾਲ ਬੰਦਾ ਚਾਹੁੰਦਾ ਜਿੰਨੇ ਕੁ ਪਾਪ ਕਰ ਸਕਾਂ ਕਰ ਲਾਂ, ਪਰ ਜਿਨ੍ਹਾਂ ਨੂੰ ਸਾਈਂ ਬਚਾ ਲੈਂਦਾ ਏ, ਪੈਸਾ ਵੀ ਹੋਵੇ ਸੰਤਾਨ ਹੋਵੇ, ਜੇ ਉਹ ਸੇਵਾ ਅਤੇ ਸਿਮਰਨ ਵੱਲ ਤੁਰਦੇ ਤਾਂ ਉਹ ਵੀ ਫਿਰ ਲੱਖਾਂ ਦਾ ਉਧਾਰ ਕਰ ਜਾਂਦੇ ਨੇ। ਪਰ ਵਿਰਲਿਆਂ 'ਤੇ ਕਹਿਣ ਲੱਗਾ ਹੋਇਆ ਕਿ ਪੁੱਤਰ ਜਦੋਂ ਖੋਇਆ ਸੀ ਅਜੇ 2-3 ਸਾਲ ਹੀ ਖੁਸ਼ੀਆਂ ਮਾਨੀਆਂ, ਬਿਮਾਰ ਹੋ ਗਿਆ, ਉਹਦਾ ਇਲਾਜ ਸ਼ੁਰੂ ਕੀਤਾ, ਆਰਾਮ ਹੀ ਨਾ ਆਵੇ, ਮਾੜਾ ਮੋਟਾ ਬੋਲਿਆ, ਫਿਰ ਕਿੰਨਾ ਸਮਾਂ ਬੋਲਿਆ ਹੀ ਨਹੀਂ, ਇੰਨਾ ਖਰਚਾ ਹੋ ਚੁੱਕਾ ਉਹਦੇ 'ਤੇ, ਕਿਸੇ ਕਿਹਾ ਇੰਗਲੈਂਡ ਲੈ ਜਾਓ, ਉੱਥੇ ਵੀ ਲੈ ਕੇ ਗਏ, ਉੱਥੇ ਜਾ ਕੇ ਵੀ ਰੱਖਿਆ, ਆਰਾਮ ਨਹੀਂ, ਕਹਿੰਦੇ ਪਤਾ ਨਹੀਂ ਲੱਗਦਾ। ਵਾਪਸ ਆ ਗਏ, ਫੈਕਟਰੀ ਵਿਕ ਗਈ, ਆਪਣਾ ਪੈਸਾ ਚਲਾ ਗਿਆ, ਸਾਰਾ ਕੁਝ। ਦੋਵੇਂ ਜੀ ਕਹਿੰਦੇ ਇਹ 12 ਸਾਲ ਦਾ ਮੁੰਡਾ ਹੋ ਚੁੱਕਾ ਸੀ, ਇਹ 12 ਸਾਲਾਂ ਵਿੱਚੋਂ 2 ਸਾਲ ਸਾਡੀ ਖੁਸ਼ੀ ਦੇ ਨਿਕਲੇ, 10 ਸਾਲ ਸਾਡੇ ਦਿਨ ਰਾਤ ਕਲਪਦਿਆਂ ਚਿੰਤਾ ਦੀ ਅੱਗ ਵਿੱਚ ਪੈ ਕੇ ਨਿਕਲੇ, ਅਤੇ ਕਹਿੰਦੇ ਇੱਕ ਦਿਨ ਨਾ ਬਿਲਕੁਲ ਢੇਰ ਹੀ ਢਾ ਲਏ ਅਸੀਂ। ਦੋਨੋਂ ਜੀ ਰੋਈਏ, ਇਹ ਕੀ ਪਰਮੇਸ਼ਰ ਕਰ ਰਿਹਾ। ਉਦੋਂ ਚੇਤਾ ਆਇਆ ਪਰਮੇਸ਼ਰ ਦਾ, ਵੀ ਇਹ ਤਾਂ ਕੋਈ ਕਹਾਣੀ ਹੋਰ ਵਰਤ ਰਹੀ ਹੈ ਪਿੱਛੇ ਸਾਡੇ, ਜਦੋਂ ਕਿ ਪਿਆਰਿਓ ਆਪ ਜੀ ਸਾਰੇ ਗੁਰੂ ਦੇ ਭੈ ਭਾਵਤੀ ਵਾਲੇ ਹੋ। ਮੇਰੇ ਸਾਹਿਬਾਂ ਦਾ ਇੱਕ ਬਚਨ ਜੀ, ਸਾਹਿਬ ਕਹਿੰਦੇ ਨੇ ਜੋ ਕੁਛ ਵੀ ਕਰਾ ਰਿਹਾ ਪਰਮੇਸ਼ਰ ਆਪ ਕਰਾ ਰਿਹਾ। ਇਹਦਾ ਅਰਥ ਹਮੇਸ਼ਾ ਜੇਨ 'ਚ ਚੇਤਾ ਰੱਖੋ, ਜੇ ਪਾਪ ਕਰਾਂਗੇ ਤਾਂ ਕੱਲ੍ਹ ਨੂੰ ਸਜ਼ਾ ਉਸ ਪਰਮੇਸ਼ਰ ਨੇ ਅਵਸ਼ ਦੇਣੀ ਹੈ, ਜੇ ਪੁੰਨ ਕਰਾਂਗੇ ਉਹ ਪਰਮੇਸ਼ਰ ਆਪ ਹੀ ਇਹਦੇ ਇਵਜਾਨੇ ਵਿੱਚੋਂ ਝੋਲੀ ਰਹਿਮਤਾਂ ਪਾਏਗਾ, ਸੁੱਖ ਦੀਆਂ। ਅਤੇ ਉਹ ਕਹਿਣ ਲੱਗਾ, ਮਹਾਤਮਾ 12 ਸਾਲਾਂ ਬਾਅਦ ਅਚਾਨਕ ਬੱਚਾ ਹੱਸ ਪਿਆ, ਅਸੀਂ ਹੈਰਾਨ ਹੋਏ, ਇਹ ਕਦੇ ਹੱਸਿਆ ਨਹੀਂ, ਬੋਲਿਆ ਨਹੀਂ, ਅਸੀਂ ਰੋਨੇ ਹੱਸਿਆ ਏ ਅਤੇ ਹੱਸਿਆ ਹੀ ਨਾ, ਉਹ ਬੋਲ ਵੀ ਪਿਆ। ਅਤੇ ਬੋਲ ਕੇ ਉਹ ਕਹਿਣ ਲੱਗਾ, ਪਿਤਾ ਜੀ 1-2 ਗੱਲਾਂ ਪੁੱਛਣੀਆਂ ਨੇ। ਕਹਿੰਦਾ, ਪੁੱਛ ਪੁੱਤ, ਤੂੰ ਕੁਛ ਬੋਲ ਤਾਂ ਸਹੀ, ਮੈਂ ਤਾਂ ਅਸੀਂ ਤਾਂ ਬਹੁਤ ਔਖੇ ਮਰਨ ਹੋ ਗਏ ਹਾਂ। ਕਹਿੰਦੇ, ਤੁਸੀਂ ਮੇਰੇ ਜੰਮਣ ਤੋਂ ਪਹਿਲਾਂ ਤੁਸਾਂ ਕਿਸੇ ਸੇਠ ਦੀ ਨੌਕਰੀ ਵੀ ਕੀਤੀ ਸੀ ਖਾਂ। ਕਹਿਣ ਲੱਗਾ, ਉਹਦੇ ਨਾਲ ਧੋਖਾ ਵੀ ਕੀਤਾ ਸੀ ਖਾਂ। ਕਹਿਣ ਲੱਗੇ, ਹੁਣ ਜਿੰਨਾ ਪੈਸਾ ਕੋਲ ਸੀ ਰਹਿ ਗਿਆ ਕਿ ਚਲਾ ਗਿਆ? ਕਹਿੰਦੇ, ਸੇਠ ਦਾ ਵੀ ਚਲਾ ਗਿਆ ਅਤੇ ਸਾਡਾ ਵੀ ਚਲਾ ਗਿਆ, ਕੰਗਾਲ ਹੋ ਗਏ ਹਾਂ, ਮੰਗਣ ਵਾਲੀ ਹਾਲਤ ਬਣ ਗਈ ਏ। ਅਤੇ ਕਹਿੰਦੇ, ਉਹ ਸੇਠ ਮਰ ਗਿਆ ਸੀ? ਕਹਿੰਦੇ, ਕਾਂ। ਕਹਿੰਦਾ, ਉਹ ਮੈਂ ਹੀ ਬਣ ਕੇ ਆ ਗਿਆ ਦੁਬਾਰਾ, ਹੁਣ ਮੇਰਾ ਲੇਖਾ ਮੁੱਕ ਗਿਆ ਅਤੇ ਮੈਂ ਚੱਲਿਆ, ਰੱਬ ਨੇ ਸੋਝੀ ਦਿੱਤੀ, ਬੱਚੇ ਦੀ ਮੌਤ ਹੋ ਗਈ। ਕਹਿੰਦਾ, ਲੋਕ ਮੇਰੇ ਘਰ ਅਫਸੋਸ ਕਰਨ ਆਉਣ ਹੀ ਲੱਗੇ ਸਨ, ਮੈਂ ਤਵਾ ਚੁੱਕਿਆ, ਉਹਦੇ ਤੋਂ ਕਾਲਖ ਲਾਈ, ਆਪਣੇ ਮੂੰਹ 'ਤੇ ਮੱਲ ਲਈ ਵੀ ਮੈਨੂੰ ਤਾਂ ਲੋਕਾਂ ਨੂੰ ਤਾਂ ਕਹਿੰਦੇ ਨੇ ਕਾਲੀ ਮੂੰਹ ਵਾਲਾ, ਮੈਂ ਸੱਚੀ ਮੁੱਚੀ ਆਪਣੇ ਹੱਥੀ ਕਾਲਖ ਮਲੀ, ਦੱਸਣ ਲਈ ਵੀ ਮੇਰੇ ਅੰਦਰ ਬੜੀ ਪਾਪਾਂ ਦੀ ਕਾਲਖ, ਮੈਂ ਸੰਸਕਾਰ ਵੀ ਨਹੀਂ ਕੀਤਾ ਅਤੇ ਭੱਜ ਕੇ ਪਹਾੜ 'ਚ ਬੈਠ ਕੇ ਰੱਬ ਕੋਲੋਂ ਖਿਮਾ ਮੰਗਣ ਲਈ ਉਹਦੀ ਬੰਦਗੀ ਕਰਦਾ ਪਿਆ ਵਾਂ। ਹੋਰ ਮੈਂ ਕੋਈ ਸੰਤ ਨਹੀਂ ਹਾਂ। ਸਤਸੰਗੀ ਜਨੋ, ਸੱਚ ਜਾਣਿਆ ਜੇ ਧੰਨ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਨਾ ਆਸਾ ਜੀ ਦੀ ਵਾਰ ਦੀ ਦੂਸਰੀ ਪੌੜੀ ਅੰਦਰ ਬਚਨ ਕਹੇ ਨੇ। ਸਾਹਿਬ ਕਹਿੰਦੇ ਨੇ ਨਾਨਕ ਜੀ ਉਪਾਏ ਕਹਿ ਲਿਖਣਾ ਵੇ ਧਰਮ ਬਖਾਲਿਆ ਉੱਥੇ ਸੱਚੋ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ। ਉੱਥੇ ਚੋਣ ਹੁੰਦੀ ਏ ਥਾਂ ਨਾ ਪਾਇਣ ਕੂੜਿਆ ਮੋਹ ਕਾਲੇ ਦੋਜਕ ਚਾਲਿਆ। ਨੰਗਾਈ ਕਹਿਣ ਲੱਗੇ ਮੂੰਹ ਕਾਲਾ ਏ, ਕਾਲਾ ਕਰਕੇ ਦੋਜਕ ਵਿੱਚ ਲਿਜਾਇਆ ਜਾਂਦਾ ਉਸਨੂੰ। ਸਤਸੰਗਿਓ, ਪਰ ਤੇਰੇ ਨਾਇਰ ਤੇ ਸਿਜਣਗੇ ਖਾਰ ਗਏ ਸੇ ਠੱਗਣ ਵਾਲਿਆ। ਲੇਖਾ ਪਰਮੇਸ਼ਰ ਕਰਦਾ ਆਪ ਜੀਵਾਂ ਨੂੰ ਪੈਦਾ ਕਰਕੇ, ਵਾਹਿਗੁਰੂ ਜੀ ਕਿਧਰੇ ਚਲੇ ਤਾਂ ਗਏ ਨਹੀਂ, ਹਰ ਆਦਮੀ ਦੇ ਅੰਦਰ ਨੂੰ ਵੇਖ ਰਹੇ ਨੇ, ਉਹ ਅੰਤਰਜਾਮੀ ਏ ਪਿਆਰਿਓ। ਲੇਖਾ ਉਹਦੀ ਮੌਜ ਏ ਇਸੇ ਜਨਮ ਵਿੱਚ ਨਾਲੇ ਭੁਗਤਾਉਣਾ ਸ਼ੁਰੂ ਕਰਨ, ਉਹਦੀ ਮੌਜ ਸਰੀਰ ਤੋਂ ਬਾਅਦ ਲੈਣ, ਉਹਦੀ ਮੌਜ ਕਿਹੜੇ ਢੰਗ ਨਾਲ ਉਹਨੇ ਲੇਖਾ ਲੈਣ ਆਈ। ਅਤੇ ਬਹੁਤੀ ਵਾਰੀ ਸਾਡੇ ਵੀਰ ਭੈਣ ਕੇਵਲ ਪੈਸੇ ਨਾਲ ਹੀ ਲੇਖਾ ਜੋਖਾ ਵੇਖਦੇ, ਕਹਿੰਦੇ ਦੇਖੋ ਪਾਪ ਸਾਡੇ ਨਾਲ ਉਹ ਜ਼ਿਆਦਾ ਕਰਦਾ ਪਰ ਪੈਸੇ 'ਚ ਖੇਡਦਾ ਏ। ਅਸੀਂ ਕਹਿੰਦੇ ਉਹ ਖੇਡਦਾ ਪੈਸੇ 'ਚ, ਗੱਲ ਤਾਂ ਠੀਕ ਏ ਪਰ ਉਹਨੂੰ ਉਹਦਾ ਅੰਦਰ ਤਾਂ ਫੋਲ ਕੇ ਵੇਖੋ, ਉਹ ਪੈਸੇ ਵਿੱਚ ਖੇਡ ਰਿਹਾ ਕਿ ਕਿਸੇ ਗਹਿਰੀ ਚਿੰਤਾ ਦੀ ਅੱਗ ਵਿੱਚ ਵੀ ਖੇਡ ਰਿਹਾ ਹੈ। ਸਤਸੰਗਿਓ, ਮੇਰੇ ਸਾਹਿਬ ਕਹਿੰਦੇ ਨੇ ਮਨ ਨੂੰ ਇਸ ਬਿਮਾਰੀ ਨਾਲ ਨਾ ਜੋੜਨਾ, ਇਹਨਾਂ ਦੇ ਪੰਜਾਂ ਦੇ ਆਖੇ ਲੱਗ ਕੇ ਇਹਦੇ ਤੋਂ ਪਾਪ ਨਾ ਕਰਵਾਓ, ਸ਼ੁਭ ਕਰਮ ਕਰਵਾਓ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਦੱਸਿਆ ਨਾ, ਕਹਿੰਦੇ ਮਾਨਸ ਜਨਮ ਅਮੋਲਕ ਹੈ, ਹੋਏ ਅਮੋਲ ਸਾਧ ਸੰਗ ਪਾਏ ਅੱਖੀ ਦੋਏ ਨਿਰਮੋਲਕਾ। ਉਹ ਕੀ ਇਹ ਭਾਈ ਸਾਹਿਬ ਜੀ ਦੇ ਬਚਨ ਨੇ? ਉਹ ਕਹਿਣ ਲੱਗੇ ਦੇਖੋ ਮਨੁੱਖਾ ਜਨਮ ਅਮੋਲ ਤਾਂ ਹੀ ਜੇ ਇਹ ਸਾਧ ਸੰਗਤ ਵਿੱਚ ਆਉਂਦਾ, ਅੱਖੀ ਦੋ ਇਹ ਤਾਂ ਕੀਮਤੀ ਨੇ, ਇਹਨਾਂ ਤੋਂ ਕੰਮ ਲਵੋ, ਇਹਨਾਂ ਪਿਆਰੇ ਦੇ ਦਰਸ਼ਨ ਕਰਿਆ ਕਰਨ। ਕੰਨ ਜਿਹੜੇ ਨੇ ਇਹ ਤਾਂ ਸੁੱਖ ਤੁਹਾਨੂੰ ਦੇਣਗੇ, ਇਹ ਹਰ ਤੁਹਾਡੇ ਸੰਗੀ ਬਣਨਗੇ ਤੁਹਾਡੀ ਜਿੰਦ ਦੇ, ਇਹਨਾਂ ਨਾਲ ਬਾਣੀ ਸੁਣੋ, ਜੀਵ ਤੋਂ ਕੰਮ ਲਵੋ ਇਹ ਨਾਮ ਜਪੇ, ਪੈਰਾਂ ਤੋਂ ਕੰਮ ਲਵੋ ਇਹ ਸ਼ੁਭ ਕਰਮ ਕਰਨ ਲਈ ਸਤਸੰਗਤ 'ਚ ਜਾਣ, ਹੱਥਾਂ ਤੋਂ ਸੇਵਾ ਕਰਵਾਓ, ਇਹ ਸਰੀਰ ਦੇ ਸਾਰੇ ਅੰਗ ਸਾਡੀ ਜਿੰਦ ਦੀ ਮਦਦ ਕਰਦੇ ਨੇ। ਇਹ ਫਿਰ ਸਾਡੇ ਕੋਲੋਂ ਪਿਆਰਿਓ ਸ਼ੁਭ ਕਰਮ ਕਰਵਾਉਂਦੇ ਨੇ। ਤੋ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਕਹਿਣ ਲੱਗੇ, ਜਿਹੜਾ ਬੰਦਾ ਪਰਮੇਸ਼ਰ ਦੇ ਭੈ ਵਿੱਚ ਤੁਰ ਪਏਗਾ ਨਾ, ਉਹਨੂੰ ਵਿਕਾਰ ਜਦੋਂ ਨਹੀਂ ਛੱਡਦੇ ਤਾਂ ਉਹ ਅਰਜੋਈ ਕਰਦਾ ਏ, ਉਹਦੇ 'ਤੇ ਕਦੇ ਕਦੇ ਕਿਰਪਾ ਹੁੰਦੀ, ਉਹਨੂੰ ਟਿਕਾਊ ਮਿਲਦਾ, ਉਤਸ਼ਾਹ ਬਣਦਾ, ਉਹਦੇ ਅੰਦਰ ਫਿਰ ਖਿਆਲ ਆਉਂਦੇ ਨੇ ਜਦੋਂ ਵਾਹਿਗੁਰੂ ਮੇਰੇ 'ਤੇ ਕਿਰਪਾ ਕਰੇਗਾ ਨਾ, ਉਦੋਂ ਫੂਲ ਮਾਲਾ ਗੱਲ ਪਹਿਰੂੰਗੀ ਖਾਰੋ, ਮਿਲੇਗਾ ਪ੍ਰੀਤਮ ਤਬ ਕਰੂੰਗੀ ਸ਼ਿੰਗਾਰੋ। ਉਹ ਕਹਿੰਦੇ ਜਦੋਂ ਮੇਰਾ ਵਾਹਿਗੁਰੂ ਜੀ ਮਿਲੇਗਾ ਨਾ, ਮੈਂ ਆਤਮਾ ਦੇ ਉਸ ਦਿਨ ਸ਼ਿੰਗਾਰ ਕਰਾਂਗੇ, ਉਹਨੂੰ ਫੁੱਲ ਪਹਿਨਾਵਾਂਗੇ, ਖਾਰ ਪਹਿਨਾਵਾਂਗੇ, ਭਾਵ ਉਸ ਦਿਨ ਸਮਝਾਂਗੇ ਵੀ ਇਹ ਜ਼ਿੰਦਗੀ ਸਫਲ ਹੋ ਗਈ ਏ। ਆਤਮਾ ਦੇ ਸ਼ਿੰਗਾਰ ਹੁੰਦੇ ਸ਼ੁਭ ਗੁਣਾਂ ਦੇ, ਦਇਆ ਦੇ, ਧਰਮ ਦੇ, ਸਦਕ ਦੇ, ਸੰਤੋਖ ਦੇ, ਇਹ ਦੈਵੀ ਗੁਣ ਨੇ। ਪੰਚ ਸਖੀ ਕੰਮ ਏਕ ਪਤਾਰੋ, ਪੇੜ ਲੱਗੀ ਕਹਿ ਜੀੜਾ ਚਾਲਨ ਖਾਰੋ। ਇਹ ਪੰਜ ਸਖੀਆਂ ਪਿਆਰਿਓ ਇਹ ਇੰਦਰੀਆਂ ਦੇ ਰੂਪ ਅੰਦਰ ਕਨ, ਜਿੰਦ ਸਾਡੀ ਇੱਕ ਏ, ਪਤਾਰ ਸਾਡਾ ਇੱਕ ਵਾਹਿਗੁਰੂ ਕਹਿ। ਇਸ ਜਿੰਦ ਨੇ ਜਿਹੜਾ ਹੁਣ ਆਪਣਾ ਪਰਿਵਾਰ ਬਣਾਇਆ ਹੋਇਆ ਏ, ਕਾਮ ਕ੍ਰੋਧ ਲੋਮੋ ਅਹੰਕਾਰ ਪਿਆਰਿਓ ਇਹਨਾਂ ਦਾ ਮੁਖੀ ਬਣਿਆ ਏ ਜਿੰਦ। ਕਹਿਣ ਲੱਗੇ ਜਿੰਦ ਨੂੰ ਇੱਕ ਦਿਨ ਇਹ ਦੁਨੀਆ ਛੱਡ ਕੇ ਜਾਣਾ ਪੈਣਾ ਏ, ਅਤੇ ਯਾਦ ਰੱਖਣਾ ਉਦੋਂ ਫਿਰ ਲੇਖਾ ਹੋਣ ਆਈ। ਪੰਚ ਸਖੀ ਮਿਲ ਰੁਦਨ ਕਰੇ ਕਾ ਸਹੁ ਪਜੂਤਾ ਪ੍ਰਣਵਤ ਨਾਨਕ ਲੇਖਾ ਦਿਆ। ਜੇ ਪੰਜਾਂ ਦੇ ਆਖੇ ਲੱਗ ਕੇ ਜਿੰਨੇ ਕਰਮ ਕਰਾਂਗੇ ਨਾ, ਉਹਦੇ ਬਦਲੇ ਪਿਆਰਿਓ ਇਹ ਪੰਜ ਜਿਉਂਦਿਆਂ ਵੀ ਰਵਾਉਂਦੇ ਨੇ, ਮਰਨ ਤੋਂ ਬਾਅਦ ਇਹ ਨਾਲ ਤਾਂ ਨਹੀਂ ਜਾਂਦੇ, ਪਰ ਇਹਨਾਂ ਦੇ ਆਖੇ ਲੱਗ ਕੇ ਜਿਹੜੀ ਜਿੰਦ ਨੇ ਕਰਮ ਕੀਤੇ ਹੁੰਦੇ ਨੇ, ਉਹ ਫਿਰ ਮੇਰਾ ਸ਼ਾਹ ਲੇਖੇ ਮੰਗਦਾ ਏ। ਅਤੇ ਕਬੀਰ ਲੇਖਾ ਦੇਣਾ ਦੁਖੇਲਾ ਨਾ ਖੋ ਜਾਵੇ। ਸਾਹਿਬ ਕਹਿੰਦੇ ਨੇ ਲੇਖਿਆਂ ਲਈ ਤਿਆਰ ਰਹੀਏ, ਪਰ ਨਹੀਂ ਜਦੋਂ ਕੋਈ ਸਾਹਿਬ ਜੀ ਦੇ ਰਾਹ 'ਤੇ ਤੁਰੇ ਤਾਂ ਉਦੋਂ ਇਹੀ ਅਰਜੋਈ ਹੁੰਦੀ ਹੈ, ਲੇਖੈ ਕਤੈ ਨਾ ਛੋਟੀਐ, ਖਿਨ ਖਿਨ ਭੁੱਲਣ ਖਾਰ, ਬਖਸ਼ਣ ਖਾਰ ਬਖਸ਼ ਲੈ ਨਾਨਕ ਪਾਰ ਉਤਾਰ। ਸਤਸੰਗਿਓ, ਆਪਣੇ ਸਾਖਿਬ ਕੋਲ ਆਓ, ਰਲ ਮਿਲ ਕੇ ਜੋਦੜੀ ਕਰੀਏ, ਬੇਨਤੀ ਕਰੀਏ, ਹੇ ਗੁਰੂ ਨਾਨਕ ਸਾਹਿਬ ਪਿਤਾ ਜੀ, ਮਿਹਰ ਕਰੋ, ਸਾਡਾ ਲੇਖਿਆਂ ਦੇ ਨਾਲ ਵਾਰਾ ਆਉਣਾ ਨਹੀਂ। ਗੁਰਬਾਣੀ ਦੀ ਪੰਕਤੀ ਜੋ ਆਪ ਜੀ ਨੇ ਸੁਣੀ ਉਹਦੇ ਆਧਾਰ 'ਤੇ ਬੇਨਤੀ ਰੂਪ ਅੰਦਰ ਇਹ ਪੰਕਤੀ ਪੜ੍ਹੀਏ, ਸਾਡਾ ਲੇਖਿਆਂ ਦੇ ਨਾਲ ਵਾਰਾ ਆਉਣਾ ਨਹੀਂ, ਸਹਿਬਾ ਸਾਨੂੰ ਬਖਸ਼ ਲਵੀਂ। ਸਾਰੇ ਆਓ ਪਿਆਰ ਨਾਲ ਮਿਲ ਕੇ ਬੇਨਤੀ ਕਰਕੇ ਫਿਰ ਨਾਮ ਵਿੱਚ ਜੁੜੀਏ ਜੀ। ਸਾਡਾ ਲੇਖਿਆਂ ਦੇ ਨਾਲ ਵਾਰਾ ਆਉਣਾ ਨਹੀਂ, ਸਹਿਬਾ ਸਾਨੂੰ ਬਖਸ਼ ਲਵੀਂ। ਸਾਡਾ ਲੇਖਿਆਂ ਦੇ ਨਾਲ ਵਾਰਾ ਆਉਣਾ ਨਹੀਂ, ਸਹਿਬਾ ਸਾਨੂੰ ਬਖਸ਼ ਲਵੀਂ। ਸਾਡਾ ਸਾਡਾ ਲੇਖਿਆਂ ਦੇ ਨਾਲ ਵਾਰਾ ਆਉਣਾ ਨਹੀਂ, ਸਹਿਬਾ ਸਾਨੂੰ ਬਖਸ਼ ਲਵੀਂ। ਸਾਡਾ ਲੇਖਿਆਂ ਦੇ ਨਾਲ ਵਾਰਾ ਆਉਣਾ ਨਹੀਂ, ਸਹਿਬਾ ਸਾਨੂੰ ਬਖਸ਼ ਲਵੀਂ। ਸਾਡਾ ਲੇਖੈ ਕਤੈ ਨ ਛੂਟੀਐ, ਲੇਖੈ ਕਤੈ ਨ ਛੂਟੀਐ, ਖਿਨ ਖਿਨ ਭੁੱਲਣ ਹਾਰ, ਖਿਨ ਖਿਨ ਭੁੱਲਣ ਹਾਰ, ਖਿਨ ਖਿਨ ਭੁੱਲਣ ਹਾਰ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ, ਨਾਨਕ ਪਾਰ ਉਤਾਰ, ਨਾਨਕ ਸਾਡਾ ਲੇਖਿਆਂ ਦੇ ਨਾਲ ਵਾਰਾ ਆਉਣਾ ਨਹੀਂ, ਸਹਿਬਾ ਸਾਨੂੰ ਬਖਸ਼ ਲੈ। ਸਾਡਾ ਲੇਖਿਆਂ ਦੇ ਨਾਲ ਵਾਰਾ ਆਉਣਾ ਨਹੀਂ, ਸਹਿਬਾ ਸਾਨੂੰ ਬਖਸ਼ ਲੈ। ਸਾਡਾ ਸਾਡਾ ਲੇਖਿਆਂ ਦੇ ਨਾਲ ਵਾਰਾ ਆਉਣਾ ਨਹੀਂ, ਸਹਿਬਾ ਸਾਨੂੰ ਬਖਸ਼ ਲੈ। ਸਾਡਾ ਲੇਖਿਆਂ ਦੇ ਨਾਲ ਵਾਰਾ ਆਉਣਾ ਨਹੀਂ, ਸਹਿਬਾ ਸਾਨੂੰ ਬਖਸ਼ ਲੈ। ਸਾਡਾ ਕਿਉਂਕਿ ਗੁਰੂ ਸਵਾਰਿਓ ਸਾਡਾ ਛੁਟਕਾਰਾ ਕੀ ਇਸ ਬਾਤ ਵਿੱਚ ਕਹਿ, ਅਸੀਂ ਲੇਖੇ ਦੇਣ ਜੋਗੇ ਨਹੀਂ, ਇਹ ਮਨ ਬਹੁਤ ਕੁਝ ਕਰਵਾਉਂਦਾ ਏ, ਬਸ ਅਰਜੋਈ ਅਰਦਾਸ ਕੀ ਕਰ ਸਕਦੇ ਹਾਂ, ਸਤਿਗੁਰੂ ਜੀ ਸਾਨੂੰ ਤੂੰ ਆਪਣੀ ਬਖਸ਼ਿਸ਼ ਨਾਲ ਬਖਸ਼ ਲਵੇ। ਆਓ ਗੁਰੂ ਕੇ ਪਿਆਰਿਓ ਪੂਰਾ ਮਕੀਨਾ, ਆਪ ਸੰਗਤਾਂ ਨੇ ਰੱਜ ਕੇ ਮੇਰ ਭਰੀ ਨਿਗਾਹ ਕੀਤੀ ਕਹਿ, ਆਓ ਹੁਣ ਵੀ ਆਪ ਜੀ ਮੇਰ ਭਰੀ ਨਿਗਾਹ ਕਰੋ, ਰਲ ਮਿਲ ਕੇ ਆਪਣੇ ਪਿਆਰੇ ਦਾ ਨਾਮ 5-7 ਮਿੰਟ ਜਪੀਏ, ਉਪਰੰਤ ਕੀਰਤਨ ਹੋਏਗਾ। ਆਸੀਸ ਦੇਣੀ ਸਤਿਗੁਰੂ ਜੀ, ਅੰਦਰ ਭੈ ਭਾਵਨੀ ਬਣਾ ਕੇ ਆਪਣੇ ਦਰ ਘਰ ਦੀ ਸੇਵਾ ਲੈ ਲੈਣੀ, ਫਿਰ ਜਦੋਂ ਸਤਿਗੁਰੂ ਮਿਹਰ ਕਰਨਗੇ ਆਪ ਜੀ ਦੇ ਚਰਨ ਪਰਸਾਂਗੇ। ਆਓ ਰਲ ਕੇ ਜੀ ਜੁੜੋ ਸਤਿਗੁਰੂ ਜੀ ਦੇ ਚਰਨਾਂ ਵਿੱਚ, ਮਿਲ ਕੇ ਆਖੋ ਜੀ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਧੰਨ ਗੁਰੂ ਨਾਨਕ ਪਿਤਾ ਮਹਾਰਾਜ ਮੇਰੇ ਹਜ਼ੂਰ ਬਖਸ਼ਿਸ਼ ਕਰਨ ਮਿਹਰ ਕਰਨ ਆਪ ਕੀ ਕਲਯੁਗ ਦੇ ਇਹ ਤੱਤੇ ਝੋਲੇ ਜੋ ਸਾਡੇ ਮਨ ਨੂੰ ਚਾਰ ਚਪੇਰੋ ਚੰਬੜ ਕੇ ਦੁਖੀ ਕਰਦੇ ਹਨ ਸਤਿਗੁਰੂ ਜੀ ਆਪ ਰੱਖਿਆ ਕਰਨ ਅਸੀਂ ਸ਼ਬਦ ਅਤੇ ਨਾਮ ਦਾ ਆਨੰਦ ਮਾਣ ਸਕੀਏ ਇੰਨੇ ਬਚਨ ਪ੍ਰਵਾਨ ਕਰਨੇ ਸਾਧ ਸੰਗਤ ਮੇਰੀਆਂ ਭੁੱਲਾਂ ਦੀ ਖਿਮਾ ਕਰਿਆ ਜੇ ਆਸੀਸ ਦੇਣੀ ਸਤਿਗੁਰੂ ਜੀ ਦੇ ਚਰਨਾਂ ਨਾਲ ਬਣ ਆਵੇ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।